ਖੰਡ ਸਾਹਿਬ ਤੇਰਾ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ
ਵਾਲ ਸੀ ਪ੍ਰੇਮੀ ਸਵੇਤ ਸ਼ਹਿਰਾਂ ਦੇ ਕੰਮਾਂ ਕਾਰਾਂ ਨੂੰ ਪਿੱਛੇ ਛੱਡ ਕੇ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ। ਪਹਿਲਾ ਸਿੱਖ ਦਾ ਫਰਜ਼ ਗੁਰੂ ਨੂੰ ਨਮਸਕਾਰ ਕਰਨੀ ਹੈ। ਹਰ ਇੱਕ ਆਦਮੀ ਦੇ ਦੋ ਮਨ ਹੁੰਦੇ ਨੇ, ਇੱਕ ਓਪਰਾ ਮਨ ਹੈ, ਇੱਕ ਖਾਸ ਮਨ ਹੈ। ਖਾਸ ਓਪਰੇ ਮਨ ਨੂੰ ਨਾਲ ਲੈ ਕੇ ਨਹੀਂ ਆਉਣਾ ਸੰਗਤ ਦੇ ਵਿੱਚ। ਜਿਹੜਾ ਖਾਸ ਮਨ ਹੈ ਨਾ, ਉਸ ਨੂੰ ਸੰਗਤ ਦੇ ਵਿੱਚ ਨਾਲ ਲੈ ਕੇ ਆਉਣਾ। ਉਸ ਮਨ ਦੇ ਵਿੱਚ ਹੁੰਦੀ ਹੈ ਸ਼ਰਧਾ, ਓਪਰੇ ਮਨ ਦੇ ਵਿੱਚ ਸ਼ਰਧਾ ਨਹੀਂ ਹੁੰਦੀ ਹੈ। ਆਪਣੇ ਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਇੱਥੇ ਹੁਣ ਜਿਹੜਾ ਖਾਸ ਮਨ ਹੈ ਨਾ, ਉਹ ਕੋਈ ਵਿਚਾਰ ਕਰੇਗਾ, ਬਈ ਘਰਵਾਰ ਕੰਮ ਕਾਰ ਛੱਡ ਕੇ ਆਏ ਹਾਂ ਗੁਰੂ ਦੀ ਹਜ਼ੂਰੀ, ਇੱਥੋਂ ਕੋਈ ਵਸਤੂ ਪ੍ਰਾਪਤ ਕਰਨੀ ਹੈ, ਇੱਥੋਂ ਕੋਈ ਲਾਭ ਪ੍ਰਾਪਤ ਕਰਨਾ। ਓਪਰੇ ਮਨ ਵਾਲੇ ਦੇ ਮਨ ਦੇ ਵਿੱਚ ਇਹ ਵਿਚਾਰ ਨਹੀਂ ਆਵੇਗੀ। ਜੈਸੇ ਵਿਦਵਾਨ ਲੋਕਾਂ ਨੇ ਚਾਰ ਕਿਸਮ ਦੇ ਸਰੋਤੇ ਮੰਨੇ ਨੇ, ਇੱਕ ਤਾਂ ਕਹਿੰਦੇ ਸੂੰਘੇ ਸਰੋਤੇ ਨੇ, ਇੱਕ ਖੂੰਘੇ ਸਰੋਤੇ ਨੇ, ਇੱਕ ਉਂਘੇ, ਇੱਕ ਚੂੰਘੇ। ਚਾਰ ਕਿਸਮ ਦੇ ਨੇ ਦੇਖ ਲਓ, ਜਾਣੀ ਕੋਈ ਮਨ ਚਾਰ ਫੁਰਨੇ ਕਰਦਾ। ਸੂੰਘੇ ਕਿਹਨੂੰ ਕਹਿੰਦੇ ਨੇ, ਉਹਨਾਂ ਨੂੰ ਪਤਾ ਲੱਗਿਆ ਵੀ ਆਲੋ ਆਲ ਦੀਵਾਨ ਲੱਗਦੇ ਨੇ, ਮਨ ਨੇ ਫੁਰਨਾ ਕਰਿਆ ਵੀ ਚਲੋ ਆਪਾਂ ਵੀ ਦੇਖ ਆਈਏ ਕਿਸ ਤਰ੍ਹਾਂ ਦੇ ਨੇ ਉੱਥੇ, ਕੀ ਕੁਛ ਹੁੰਦਾ, ਕੀ ਕਰਦੇ ਨੇ ਉਹ ਫਿਰ ਆ ਕੇ ਬਾਹਰ ਖੜ ਜਾਂਦੇ ਨੇ ਗੇਟ ਤੇ, ਦੇਖ ਲੈਂਦੇ ਨੇ ਵੀ ਸਾਜ ਵੀ ਚੰਗੇ ਵੱਜਦੇ ਨੇ, ਸੰਗਤ ਵੀ ਬੜੀ ਪ੍ਰੇਮ ਨਾਲ ਬੈਠੀ ਹੈ। ਤੇ ਫਿਰ ਉਹ ਜਿਹੜਾ ਉਹ ਬ੍ਰਾਹਮਣ ਉਹ ਕਹਿੰਦਾ ਚੱਲ ਚੱਲੀਏ, ਟੈਲੀਵਿਜ਼ਨ ਲਾ ਕੇ ਦੇਖਾਂਗੇ ਫਿਲਮ ਆਈ ਹੈ ਅੱਜ, ਤੁਰ ਜਾਂਦਾ। ਫਿਰ ਕਈ ਪ੍ਰੇਮੀ ਆਉਂਦੇ ਨੇ ਇਕੱਠੇ ਹੋ ਕੇ, ਇੱਕ ਹੋਰ ਓਪਰੇ ਮਨ ਵਾਲੇ ਨੂੰ ਕਹਿੰਦੇ ਚੱਲ ਭਾਈ ਸੰਗਤ ਦੇ ਵਿੱਚ, ਉਹਦਾ ਮਨ ਤਾਂ ਨਹੀਂ ਕਰਦਾ, ਉਹ ਬਹੁਤ ਗਿਣਤੀ ਦਾ ਪ੍ਰਭਾਵ ਪੈਣ ਕਰਕੇ ਨਾਲ ਤੁਰ ਪੈਂਦਾ, ਚਲੋ ਭਾਈ ਤੁਸੀਂ ਬਹੁਤੇ ਕਹਿੰਦੇ ਹੋ, ਚਲੋ ਆਪਾਂ ਦੇਖ ਆਉਂਦੇ ਹਾਂ ਸੰਗਤ। ਉਹ ਫਿਰ ਰਾਤ ਆ ਜਾਂਦੇ ਨੇ, ਉਹਨਾਂ ਨੂੰ ਪਤਾ ਨੀ ਵੀ ਗੁਰਬਾਣੀ ਕੀ ਹੁੰਦੀ ਆ, ਵਿਚਾਰ ਕੀ ਹੁੰਦੀ ਆ, ਗੁਰੂ ਕੀ ਹੁੰਦਾ। ਉਹਨਾਂ ਨੂੰ ਪਦਾਰਥਾਂ ਪੁੱਤਰਾਂ ਧੀਆਂ ਦਾ ਹੀ ਗਿਆਨ ਹੁੰਦਾ ਬਸ। ਸੰਗਤ ਦੇ ਵਿੱਚ ਆ ਕੇ ਬੈਠ ਜਾਂਦੇ ਨੇ, ਮਨ ਨਹੀਂ ਲੱਗਦਾ ਹੈ। ਮਨ ਤਾਂ ਲੱਗੇ ਜੇ ਬਾਣੀ ਨੂੰ ਸਮਝਦਾ ਹੋਵੇ, ਪ੍ਰੇਮ ਹੋਵੇ। ਬਣਾਉਟੀ ਖੰਘ ਬਣਾ ਲੈਂਦੇ ਨੇ, ਨਾਲ ਦੇ ਪ੍ਰੇਮੀ ਕਹਿੰਦੇ ਭਾਈ ਖੰਘ ਨਾ ਬਾਹਰ ਬੈਠ ਜਾ ਕੇ, ਉਹ ਖੰਘ ਦੇ ਬਹਾਨੇ ਆਪਣੇ ਡੋਲੇ ਪੈਂਦੇ ਨੇ। ਇੱਕ ਫਿਰ ਨੇ ਉਂਘੇ, ਜਿੱਥੇ ਦੀਵਾਨ ਸਾਜੇ ਨੇ ਉੱਥੇ ਗੁਰੂ ਕਾ ਲੰਗਰ ਵੀ ਚੱਲਦਾ ਹੁੰਦਾ। ਗੁਰੂ ਕੇ ਲੰਗਰ ਦੇ ਵਿੱਚ ਬਹੁਤ ਰਮਣੀਕ ਖਾੜ ਰਸ ਭੋਜਨ ਤਿਆਰ ਹੁੰਦੇ ਨੇ, ਕੋਈ ਰਾਜਾ ਰਾਣਾ ਨਹੀਂ ਕਰ ਸਕਦਾ। ਇੱਕੋ ਇੱਕ ਗੁਰੂ ਘਰ ਆ ਜਿੱਥੇ ਪਦਾਰਥ ਬਹੁਤ ਕਿਸਮ ਦੇ ਪਦਾਰਥ ਪੱਕਦੇ ਨੇ, ਤਾਂ ਉਹ ਫਿਰ ਮੇਰੇ ਵਰਗੇ ਨੂੰ ਮਸਾਂ ਮਿਲਦੇ ਨੇ, ਰੱਜ ਕੇ ਖਾ ਲੈਂਦਾ। ਹੁਣ ਜਿਹਨੂੰ ਮਿੱਸੀਆਂ ਰੋਟੀਆਂ ਮਿਲਣੀਆਂ ਨੇ, ਉਹਨੂੰ ਮਿਲ ਜਾਣ ਮਾਲ ਕੂੜੇ, ਉਹ ਤਾਂ ਫਿਰ ਗਲ ਨੂੰ ਲਾ ਕੇ ਹਟੂਗਾ। ਉਹ ਫਿਰ ਆ ਜਾਂਦੇ ਨੇ, ਫਿਰ ਜਦ ਗੁਰਬਾਣੀ ਦਾ ਕੀਰਤਨ ਹੁੰਦਾ ਸਤੋ ਗੁਣੀ ਮਨ, ਜਿਹੜਾ ਬਾਣੀ ਨਾਲ ਜਾਂ ਬਾਣੀ ਦਾ ਅਸਰ ਮਨ ਤੇ ਹੁੰਦਾ, ਮਨ ਫੁਰਨੇ ਛੱਡ ਕੇ ਸੌ ਜਾਂਦੇ ਨੇ। ਸੰਗਤ ਦੇ ਵਿੱਚ ਆ ਕੇ ਬਹੁਤ ਦੇਖੇ ਨੇ ਸੁੱਤੇ ਪਏ, ਭਜਨ ਕਰਨ ਵੇਲੇ ਵੀ ਸੌ ਜਾਂਦੇ ਨੇ, ਅਸੀਂ ਸਭ ਦੇਖਦੇ ਰਹੇ ਹਾਂ, ਅਸੀਂ ਵੀ ਸੌਂਦੇ ਰਹੇ ਹਾਂ। ਸਾਡੇ ਵਾਰਾਂ ਸਾਨੂੰ ਨਹਿਰ ਤੇ ਲਿਜਾ ਕੇ ਬਹਾਲ ਦਿੰਦੇ ਸਨ, ਉੱਥੇ ਕੀ ਪਤਾ ਲੱਗਦਾ ਹੁਣ ਸੁੱਤਾ ਪਿਆ ਕਿ ਜਾਗਦਾ। ਠੋਡੀ ਛਾਤੀ ਨੂੰ ਲਾ ਲੈਣੀ, ਚੌਂਕੜਾ ਮਾਰਨ ਗਿੱਜੇ ਹੁੰਦੇ ਨੇ, ਉਸੇ ਤਰ੍ਹਾਂ ਹੀ ਬਸ ਜਦ ਗੜਵਾ ਖੜਕਦਾ ਜਦ ਅੱਖ ਖੁੱਲਦੀ ਸੀ, ਉਹ ਇਸ ਤਰ੍ਹਾਂ ਸੌ ਜਾਂਦੇ ਨੇ ਸੰਗਤ ਦੇ ਵਿੱਚ ਆ ਕੇ। ਜਿਹਨਾਂ ਨੂੰ ਸ਼ੌਂਕ ਸੀ ਸ਼ੌਂਕ, ਜੇ ਨੀਂਦ ਆਉਂਦੀ ਉੱਠ ਕੇ ਖੜੇ ਹੋ ਜਾਂਦੇ ਸਨ ਵੀ ਨੀਂਦ ਸਿੱਟੂਗੀ, ਮੇਰਾ ਜਿਹੜਾ ਟਾਈਮ ਹੈ ਪਾਲੇ ਮਰਦਾ ਨਹਿਰ ਤੇ ਬੈਠਾ, ਇਹ ਸਭ ਜਾਇਆ ਚਲੇ ਜਾਵੇਗਾ। ਉਹ ਤੁਰਨ ਫਿਰਨ ਲੱਗ ਜਾਂਦੇ ਨੇ, ਇਉਂ ਨੀਂਦ ਨੂੰ ਟਾਲ ਕੇ ਫੇਰ ਬੈਠਦੇ ਨੇ। ਇੱਕ ਨੇ ਫਿਰ ਚੂੰਘੇ, ਚੌਥੇ ਸਰੋਤਾ ਜਿਹੜਾ, ਜੈਸੇ ਜਾਨਵਰ ਨੇ ਪਸ਼ੂਆਂ ਦੇ ਹੁੰਦੇ ਨੇ ਬਛਰੂ ਕਟਰੂ ਮੇਮ ਨੇ, ਤੁਸੀਂ ਛੱਡ ਦਿਓ, ਉਹਨੇ ਸਾਰਾ ਦੁੱਧ ਚੁੰਗ ਲੈਣਾ। ਜਿਹੜੇ ਚੂੰਘੇ ਮਹਾਤਮਾ ਨੇ ਸਰੋਤੇ, ਉਹ ਤਾਂ ਫਿਰ ਆਪਣੀ ਸੁਰਤ ਨੂੰ ਵਿਚਾਰ ਨਾਲ ਜੋੜ ਦਿੰਦੇ ਨੇ। ਇਹ ਮਾਨਕ ਜਿਹੜਾ ਇੱਕ ਐਸਾ ਪਦਾਰਥ ਆ, ਇਹ ਸ਼ੀਸ਼ੇ ਵੱਤ ਆ, ਸ਼ੀਸ਼ੇ ਵੱਤ ਆ। ਤੁਸੀਂ ਕੋਈ ਫਿਲਮ ਸ਼ੀਸ਼ੇ ਦੇ ਕੋਲ ਦੀ ਲਿਖਾ ਦਿਓ, ਸਾਰੀ ਫਿਲਮ ਸ਼ੀਸ਼ਾ ਫੜ ਲਵੇਗਾ। ਫੜੇਗਾ ਕਦ? ਜਦ ਸਾਫ਼ ਹੋਵੇਗਾ, ਪੁੱਠਾ ਨਹੀਂ ਹੋਵੇਗਾ, ਸਿੱਧਾ ਹੋਵੇਗਾ, ਮੈਲਾ ਨਹੀਂ ਹੋਵੇਗਾ, ਹਿਲਰਾ ਨਹੀਂ ਹੋਵੇਗਾ, ਤਦ ਜਾ ਕੇ ਉਸ ਫਿਲਮ ਨੂੰ ਆਪਣੇ ਚੋ ਥਾਂ ਦੇਵੇਗਾ। ਜੇ ਤਾਂ ਪੁੱਠਾ ਹੈ ਫਿਰ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਜੇ ਹਿਲਰਾ ਫੇਰ ਵੀ ਨਹੀਂ, ਉਹ ਜੇ ਤੁੰਦਲਾ ਫੇਰ ਵੀ ਨਹੀਂ, ਸਾਫ ਜਿਹੜਾ ਚੂੰਘਾ ਸਰੋਤਾ ਉਸਦਾ ਮਨ ਹੁੰਦਾ ਸਾਫ, ਉਹਨੂੰ ਗੁਰਮੁਖ ਕਹਿੰਦੇ ਨੇ। ਉਹ ਆਪਣੇ ਮਨ ਨੂੰ ਸ਼ੀਸ਼ੇ ਵੱਤ ਕੀ ਫੁਰਨੇ ਸੇ ਰਹਿਤ ਕਰਦਾ। ਜਿੰਨਾ ਚਿਰ ਫੁਰਨਾ ਰਹੇਗਾ ਉਹ ਧੁੰਦਲਾਪਣਾ ਰਹੇਗਾ, ਮਨ ਦੇ ਵਿੱਚ ਨਹੀਂ ਵਿਚਾਰ ਕਰ ਕਰੇਗੀ। ਜਦ ਮਨ ਨੂੰ ਟਿਕਾਵੇਗਾ, ਜਿਵੇਂ ਉਹ ਜਿਹੜਾ ਕਟਰੂ ਹੁੰਦਾ, ਉਹ ਕਿਸੇ ਚੀਜ਼ ਕਿ ਨਹੀਂ ਦੇਖਦਾ, ਨੱਠ ਕੇ ਠੰਡ ਨੂੰ ਫੜਦਾ, ਅੱਖਾਂ ਵੀਚ ਲੈਂਦਾ ਚੁੰਘਣ ਵੇਲੇ। ਅਜੇ ਉਹ ਜਿਹੜੇ ਬੱਚੇ ਨੇ ਬੀਬੀਆਂ ਕੋਲ ਜਾਂ ਦੁੱਧ ਚੁੰਘਦੇ ਨੇ, ਉਹ ਵੀ ਅੱਖਾਂ ਵੀਚ ਲੈਂਦੇ ਨੇ, ਨਾਲੇ ਆਪਣੇ ਹੱਥ ਜੇ ਮਾਰਦੇ ਹੁੰਦੇ ਨੇ। ਔਰ ਇਸ ਤਰ੍ਹਾਂ ਜਿਹੜਾ ਮਨ ਨੂੰ ਇਕਾਗਰ ਦਾ ਮਤਲਬ ਕੀ ਹੈ? ਮਨ ਦਾ ਜਾਂ ਫੁਰਨਾ ਨਾ ਉੱਥੇ ਸਮਝੋ, ਮਨ ਇਕਾਗਰ ਹੋ ਗਿਆ। ਮਨ ਨੇ ਰਾਹੀ ਦੇਈ ਜਾਣੀ ਹੈ, ਮਨ ਨੇ ਕਹਿ ਦੇਣਾ ਤੈਨੂੰ ਗਿਆਨ ਹੋ ਗਿਆ, ਮਨ ਨੇ ਕਹਿ ਦੇਣਾ ਤੂੰ ਸਾਰੇ ਰੱਬ ਦੇਖਣ ਲੱਗ ਗਿਆ, ਕੋਈ ਹੋਰ ਮਨ ਨਹੀਂ ਬਾਹਰੋਂ ਕੋਈ ਆਉਣਾ ਨਾ, ਮੁੱਲ ਲਿਆ ਹੋਣਾ ਮਨ ਕੋਈ ਕਿਤੋਂ। ਜਿਹੜਾ ਗਿਆਨ ਨੂੰ ਜਾਣੇਗਾ ਉਹ ਇਸੇ ਮਨ ਨੇ ਬਦਲਣਾ ਸ਼ੁਰੂ ਹੋ ਜਾਣਾ। ਬਦਲੇਗਾ ਕਦ? ਜਦ ਸੰਗਤ ਦੇ ਵਿੱਚ ਆਵੇਗਾ। ਸੰਗਤ ਦੇ ਵਿੱਚ ਹੁੰਦਾ ਸਰਗੁਣ ਸਤਿਗੁਰੂ ਦਾ ਬਾਸਾ। ਸਰਗੁਣ ਉਸ ਨੂੰ ਕਹਿੰਦੇ ਨੇ ਜਿਹੜਾ ਸਰੀਰ ਹੋਵੇ। ਤਿੰਨ ਸਰੂਪ ਨੇ ਪਰਮੇਸ਼ਰ ਦੇ, ਇੱਕ ਨਿਰਾਕਾਰ ਆ, ਇੱਕ ਵਿਰਾਟ ਆ। ਜਿੰਨਾ ਚਿਰ ਨਿਰਗੁਣ ਤੋਂ ਸਰਗੁਣ ਨਹੀਂ ਹੁੰਦਾ ਉਪਦੇਸ਼ ਨਹੀਂ ਹੋਵੇਗਾ। ਉਹ ਇਸ ਤਰ੍ਹਾਂ ਆਪਣਾ ਜਿਹੜਾ ਮਨ ਹੈ, ਖਿਆਲ, ਚਿੱਤ ਵੀ ਕਹਿੰਦੇ ਨੇ, ਇਹਨੂੰ ਬੁੱਧ ਵੀ ਕਹਿ ਦਿੰਦੇ। ਇਹ ਹੌਲੀ ਹੌਲੀ ਜੇ ਜੇ ਸੂਖਮ ਹੁੰਦਾ ਨਾ ਸੰਗਤ ਦੇ ਵਿੱਚ ਆ ਕੇ, ਉਸੇ ਤਰ੍ਹਾਂ ਫਿਰ ਇਹਦੀ ਮਨੌਤ ਆ ਜਿਹੜੀ ਇਹ ਤਬਦੀਲੀ ਲਿਆਉਣੀ ਸ਼ੁਰੂ ਕਰਦੀ ਹੈ। ਪਹਿਲਾਂ ਤਾਂ ਉਹੀ ਆ ਕੇ ਬੈਠ ਜਾਂਦਾ, ਸੰਗਤ ਦੇ ਵਿੱਚ ਬੈਠਾ ਰਹਿੰਦਾ, ਬਸ ਦੇਖੀ ਜਾਂਦਾ। ਬੈਠਦਿਆਂ ਬੈਠਦਿਆਂ ਬਾਣੀ ਦੇ ਵਿੱਚ ਤਾਕਤ ਆ, ਮਨ ਦੇ ਵਿੱਚ ਘਰ ਕਰ ਲਵੇਗੀ ਘਰ, ਫਿਰ ਮਨ ਆਪੇ ਹੀ ਹੌਲੀ ਹੌਲੀ ਟਿਕਣਾ ਸ਼ੁਰੂ ਹੋ ਜਾਵੇਗਾ। ਇਹ ਵੀ ਦੱਸਿਆ ਚਾਰ ਕਿਸਮ ਦੇ ਸਰੋਤੇ ਦੱਸੇ ਨੇ, ਕਨਿਸ਼ਟ, ਮੱਧਮ, ਉੱਤਮ ਔਰ ਸ੍ਰੇਸ਼ਟ। ਹੁਣ ਆਪਣੇ ਚ ਸਾਰੇ ਕਿਸਮ ਦੇ ਹੀ ਬੈਠੇ ਨੇ, ਕਨਿਸ਼ਟ ਵੀ ਹੈਗੇ, ਮੱਧਮ ਵੀ ਹੈਗੇ, ਉੱਤਮ ਵੀ ਹੈਗੇ, ਸ੍ਰੇਸ਼ਟ ਵੀ ਹੈਗੇ। ਔਰ ਦੱਸਿਆ ਵੀ ਇਹ ਹੌਲੀ ਹੌਲੀ ਫਿਰ ਜਿਹੜਾ ਕਨਿਸ਼ਟ ਸੰਗਤ ਦੇ ਵਿੱਚ ਆ ਗਿਆ ਨਾ, ਉਹਨੇ ਕਦੇ ਕੁਛ ਦੇਖਿਆ ਨਹੀਂ, ਨਾ ਬਾਣੀ ਸੁਣੀ ਹੈ ਵਿਚਾਰੇ ਨੇ ਕਦੇ, ਉਹ ਕਹਿੰਦੇ ਕਨਿਸ਼ਟ ਦਾ ਰਜਾ ਉਸਦਾ। ਜਿਹੜੇ ਨਹੀਂ ਸੰਗਤ ਦੇ ਵਿੱਚ ਆਏ, ਨਹੀਂ ਗੁਰਦੁਆਰੇ ਜਾ ਕੇ ਬਾਣੀ ਸੁਣੀ, ਚਾਹੇ ਉਹ ਬਹੁਤ ਵੱਡਾ ਅਮੀਰ ਹੈ ਦੁਨੀਆਂ ਦੇ ਵਿੱਚ, ਲੋਕ ਉਹਨੂੰ ਸਲਾਮਾਂ ਕਰਦੇ ਨੇ। ਇੱਕ ਗਰੀਬ ਆਦਮੀ ਸੰਗਤ ਦੇ ਵਿੱਚ ਆਉਂਦਾ, ਜਿਹਨੂੰ ਰੋਟੀ ਵੀ ਪੀਏ ਡੰਗ ਮਿਲਦੀ ਆ, ਉਹਦੇ ਨਾਲ ਹਜ਼ਾਰ ਦਰਜੇ ਚੰਗਾ ਉਹ ਜਿਹੜਾ ਕਨਿਸ਼ਟ ਆ। ਉਹ ਕਿਸੇ ਗਿਣਤੀ ਦੇ ਵਿੱਚ ਤਾਂ ਆ ਗਿਆ ਨਾ, ਉਹ ਤਾਂ ਗਿਣਤੀ ਦੇ ਵਿੱਚ ਨਹੀਂ ਹਨ, ਪਦਾਰਥ ਨੇ ਨਾ ਜਿਹੜੇ, ਇਹ ਪਰਮਾਰਥ ਦੀ ਗਿਣਤੀ ਚ ਨਹੀਂ ਆਉਂਦੇ, ਇਹ ਤਾਂ ਦੁਨਿਆਵੀ ਨੇ ਬਸ, ਇਹ ਤਾਂ ਝੂਠ ਹੈ। ਸੱਚ ਗੱਲੀ ਤਾਂ ਇਹ ਗਿਆ ਨਹੀਂ, ਉਹ ਜਿਹੜਾ ਕਨਿਸ਼ਟ ਹੈ, ਭਾਵੇਂ ਉਹ ਬੈਠਾ ਹੀ ਹੈ ਸੰਗਤ ਦੇ ਵਿੱਚ, ਉਹ ਗਿਣਤੀ ਦੇ ਵਿੱਚ ਤਾਂ ਆ ਗਿਆ ਨਾ। ਜਦ ਉਹ ਆ ਗਿਆ ਹੌਲੀ ਹੌਲੀ ਫਿਰ ਅਗਲੇ ਦਰਜਿਆਂ ਨੂੰ ਵੀ ਉਹ ਚੱਲਿਆ ਜਾਵੇਗਾ। ਫਿਰ ਉਹ ਕਨਿਸ਼ਟ ਮੱਧਮ ਦਰਜੇ ਚ ਆ ਜਾਵੇਗਾ, ਕਦੇ ਮਨ ਲੱਗ ਗਿਆ ਕਦੇ ਨਾ ਲੱਗਿਆ। ਫਿਰ ਸ੍ਰੇਸ਼ਟ ਚ ਆ ਜਾਵੇਗਾ, ਮਨ ਚੰਗਾ ਲੱਗਣ ਲੱਗ ਜਾਏਗਾ। ਫਿਰ ਉੱਤਮ ਦਰਜੇ ਚ ਆ ਜਾਵੇਗਾ, ਸਮਾਧੀ ਲਾ ਕੇ ਬੈਠੇਗਾ। ਔਰ ਇਸ ਤਰ੍ਹਾਂ ਹੌਲੀ ਹੌਲੀ ਮਨ ਹੈ ਜਿਹੜਾ ਇਹ ਜਦ ਸੰਗਤ ਦੇ ਵਿੱਚ ਆਉਂਦਾ ਨਾ, ਜੇ ਜੀ ਕੋਈ ਸੰਗਤ ਕਰਦਾ ਮਨ ਦੇ ਉੱਤੇ, ਉਹ ਜੀ ਰੰਗਤ ਚੜ੍ਹਨੀ ਸ਼ੁਰੂ ਹੋ ਜਾਂਦੇ। ਮਨ ਹੈ ਸਾਫ਼, ਜੈਸੇ ਸਾਫ਼ ਲੀੜਾ ਆਉਂਦਾ ਨਾ ਲੀੜਾ, ਤੁਸੀਂ ਕੋਈ ਰੰਗ ਚਾੜਦੇ ਉਹਨੇ ਫੜ ਲੈਣਾ, ਜੇ ਮੈਲ ਪੈ ਗਈ ਫਿਰ ਨੀ ਫੜੇਗਾ। ਬਸ ਸਾਫ ਲੀੜਾ ਰੰਗ ਨੂੰ ਫੜੇਗਾ, ਮੈਲੇ ਲੀੜੇ ਨੇ ਰੰਗ ਨੀ ਫੜਨਾ, ਚਾਹੇ ਤੂੰ ਸਾਲ ਭਰ ਡਬੋ ਵਿੱਚ ਰੱਖ, ਡਬੋਈ ਰੱਖ ਨਹੀਂ ਰੰਗ ਫੜਨਾ। ਉਹ ਰੰਗ ਫੜਨ ਵਾਲੀ ਉਹਦੇ ਚ ਸ਼ਕਤੀ ਨਹੀਂ ਹੈ। ਇਸੇ ਤਰ੍ਹਾਂ ਹੀ ਮਨ ਹੈ, ਉਹ ਜਿਹੜਾ ਰੱਬ ਨੂੰ ਫੜਨਾ ਨਾ, ਉਹ ਆਪਣੇ ਮਨ ਦੇ ਵਿੱਚ ਅਜੇ ਸ਼ਕਤੀ ਨਹੀਂ ਪੈਦਾ ਹੋਈ ਹੈ। ਹੋਊਗੀ ਇੱਥੇ ਜਿੱਥੇ ਹੁਣ ਆਪਾਂ ਬੈਠੇ ਹਾਂ। ਦੇਖੋ ਜਿਹੜੇ ਬੜੇ ਗੁਰਸਿੱਖ ਬ੍ਰਹਮ ਗਿਆਨੀ ਹੋਏ ਨੇ, ਉਹ ਮਹਾਂਪੁਰਸ਼ਾਂ ਗੁਰੂਆਂ ਦੀ ਸੰਗਤ ਸੀ, ਉਹ ਬੜਬੜੇ ਬ੍ਰਹਮ ਗਿਆਨੀ ਜਾਂ ਮਹਾਂਪੁਰਸ਼ ਜਾਣ ਮਤਾਂ ਦੇ ਵਿੱਚ ਬੜਬੜੇ ਆਰਪ ਹੋਏ ਨੇ, ਉਹ ਸੰਗਤ ਦੁਆਰਾ ਹੀ ਹੋਏ ਨੇ। ਦੋ ਕਿਸਮ ਦੀ ਸੰਗਤ ਵਾ, ਇੱਕ ਤਾਂ ਸਰਗੁਣ ਸਤਿਗੁਰੂ ਦੀ ਸੰਗਤ ਵਾ। ਹੁਣ ਆਪਣਾ ਸਰਗੁਣ ਸਤਿਗੁਰੂ ਕੌਣ ਹੈ? ਗੁਰਬਾਣੀ ਹੈ, ਗੁਰਬਾਣੀ ਹੈ ਹੁਣ ਆਪਣਾ ਗੁਰੂ ਸਰਗੁਣ। ਜੋ ਗੁਰਬਾਣੀ ਕਹਿੰਦੇ ਤੁਸੀਂ ਉਸ ਤੇ ਚੱਲਣ ਲੱਗ ਜਾਓ, ਤੁਹਾਨੂੰ ਮੁਕਤ ਪ੍ਰਾਪਤ ਹੋ ਜਾਵੇਗੀ। ਜੇ ਨਹੀਂ ਚੱਲੋਗੇ ਭਾਵਾਂ ਸਰਗੁਣ ਸਤਿਗੁਰੂ ਸਾਹਮਣੇ ਬੈਠਾ ਹੋਵੇ, ਕਦੇ ਮੁਕਤੀ ਨਹੀਂ ਮਿਲਣੀ ਹੈ। ਸਰਗੁਣ ਸਤਿਗੁਰੂ ਕੀ ਗੁਰੂ ਗਏ ਮੰਨਣਾ ਹੀ ਨਹੀਂ ਹੈ। ਹੁਣ ਆਪਣਾ ਸਰਗੁਣ ਸਤਿਗੁਰੂ ਗੁਰਬਾਣੀ ਹੈ। ਹੁਣ ਗੁਰਬਾਣੀ ਆਪਾਂ ਨੂੰ ਕੀ ਕਹਿੰਦੀ ਹੈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕੀ ਆਪਣੇ ਅੰਦਰ ਮਨ ਨੇ ਫੜ ਲਈ ਗੱਲ? ਆਪਣੇ ਬਾਣੀ ਨੂੰ ਗੁਰੂ ਮੰਨਦੇ ਹਨ, ਜੇ ਨਹੀਂ ਫੜੀ ਤਾਂ ਵੀ ਉਦਾਸ ਨਾ ਹੋਵੋ, ਸੰਗਤ ਨਾ ਛੱਡੋ। ਕਰਦਿਆਂ ਕਰਦਿਆਂ ਮਨ ਦੇ ਵਿੱਚ ਸਫਾਈ ਆ ਜਾਵੇਗੀ, ਉਹ ਫੜਨ ਦੇ ਲਾਇਕ ਹੋ ਜਾਵੇਗਾ ਇਸ ਗੱਲ ਨੂੰ। ਜੇ ਕੋਈ ਕਹੇ ਵੀ ਜਿਹੜਾ ਬੱਚਾ ਪਹਿਲੇ ਦਿਨ ਸਕੂਲ ਜਾਂ ਕਾਲਜ ਦੇ ਵਿੱਚ ਗਿਆ ਉਹ ਐਮਏ ਦੀ ਡਿਗਰੀ ਲੈ ਕੇ ਆ ਜਾਵੇਗਾ, ਨਾਮੁਮਕਿਨ ਹੈ। ਹਾਂ, ਲੈ ਆਵੇਗਾ। ਜਦ ਉਹ ਦਾਖਲ ਹੋ ਗਿਆ ਨਾ ਉੱਥੇ, ਹੌਲੀ ਹੌਲੀ ਉਸਨੇ ਸ਼ੁਰੂ ਕਰ ਦਿੱਤਾ, ਕੱਚੀ ਤੋਂ ਕਨਿਸ਼ਟ ਤੋਂ ਅੱਗੇ ਨੂੰ ਉੱਠਣਾ ਸ਼ੁਰੂ ਕਰ ਦਿੱਤਾ। ਉੱਠਦਿਆਂ ਉੱਠਦਿਆਂ 16 ਸਾਲ ਮਿਹਨਤ ਕਰੇਗਾ, ਫੇਰ ਕੀ ਹੋਵੇਗਾ? ਉਹ ਜਿਹੜੇ ਪ੍ਰੋਫੈਸਰ ਹੁੰਦੇ ਨੇ ਜਾਂ ਉਦੋਂ ਵੀ ਉਤਲੇ ਅਫਸਰ ਹੁੰਦੇ ਨੇ, ਉਹਨਾਂ ਨੇ ਜਦੇ ਹੀ ਉਹਨੂੰ ਕਾਗਜ਼ ਫੜਾ ਦੇਣੇ, ਕਾਕਾ ਲੈ ਤੂੰ ਫਸਟ ਡਿਵੀਜ਼ਨ ਦੇ ਵਿੱਚ ਪਾਸ ਹੋਇਆ ਐਮਏ 'ਚ, ਜਾਂ ਇਹਦਾ ਫਲ ਤੈਨੂੰ ਹੁਣ ਨੌਕਰੀ ਮਿਲੇਗੀ। ਇੱਕ ਹੁੰਦੀ ਆ ਘਾਲਣਾ, ਜਿਹਨੂੰ ਮਸਾਕਤ ਕਹਿੰਦੇ ਨੇ। ਇੱਕ ਫਿਰ ਹੁੰਦਾ ਫਲ, ਅੱਗੇ ਫਲ ਪਰਮਾਰਥ ਦੇ ਵਿੱਚ ਫਲ ਤਾਂ ਗਿਆਨ, ਦੁਨਿਆਵੀ ਪਦਾਰਥਾਂ ਵਿੱਚ ਫਲ ਹੈ ਪਦਾਰਥ। ਕੋਈ ਚੀਜ਼ ਐਵੇਂ ਨਹੀਂ ਮਿਲੇਗੀ ਮਸਾਕਤ ਸੇ ਮਿਲੇਗੀ। ਆਓ ਦੱਸਿਆ ਵੀ ਹੁਣ ਗੁਰੂ ਸਾਹਿਬ ਜੀ ਆਪਾਂ ਨੂੰ ਦੱਸਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਹੁਣ ਆਪਣੇ ਮਨ ਨੇ ਤਾਂ ਇਹ ਗੱਲ ਫੜੀ ਨਹੀਂ ਹੈ, ਸੁਣ ਜ਼ਰੂਰ ਲਈ, ਸੁਣ ਲਈ, ਉਹਦੇ ਮਨ ਦੇ ਵਿੱਚ ਇਹ ਚਾਅ ਆ ਗਿਆ ਵੀ ਇਹ ਵਾਸਤਾ ਜ਼ਰੂਰ ਆ, ਮੇਰਾ ਮਨ ਅਜੇ ਮੈਲਾ। ਇਹ ਵੀ ਪਤਾ ਸੰਗਤ ਦੇ ਵਿੱਚ ਆ ਕੇ ਲੱਗਦਾ, ਬਾਹਰ ਨਹੀਂ ਲੱਗਦਾ ਹੈ। ਬਾਕੀ ਗੁੰਡ ਗੁੰਡ ਕਰੀ ਜਾਂਦੇ ਨੇ ਤੇ ਘਰੇ ਵਾਲੇ ਕੀ ਕਰਦੇ ਨੇ, ਨਹੀਂ ਜਾਂਦਾ, ਇਹਨੂੰ ਨਹੀਂ ਵਸਤੂ ਪ੍ਰਾਪਤ ਹੋਵੇਗੀ। ਹੁਣ ਆ ਜਿਹੜੀ ਗੁਰੂ ਸਾਹਿਬ ਨੇ ਲਿਖਿਆ ਨਾ ਵੀ ਸਭ ਗੋਬਿੰਦ ਹੈ, ਇਹ ਜਦ ਮਹਾਂਪੁਰਸ਼ਾਂ ਗੁਰਸਿੱਖਾਂ ਦੀ ਅਵਸਥਾ ਆਈ, ਮਨ ਸਾਫ਼ ਹੋ ਗਿਆ ਨਾ। ਜਦ ਸਾਫ਼ ਔਰ ਨਿਰਮਲ ਮਨ ਹੋਵੇਗਾ ਨਾ, ਜਿਹੜਾ ਨਿਰਾਕਾਰ ਵਾਹਿਗੁਰੂ ਆਪਣੇ ਅੰਦਰ, ਉਹਦਾ ਫਿਰ ਉਸਦੇ ਵਿੱਚ ਭਾਸ ਪਵੇਗਾ। ਜਿਵੇਂ ਮੂਹਰੇ ਸ਼ੀਸ਼ਾ ਕਰ ਲਓ, ਸ਼ੀਸ਼ਾ ਕਰਨ ਵਾਲੇ ਦਾ ਜਿਹੜਾ ਚਿਹਰਾ ਹੈ ਨਾ, ਜਿਹਾ ਜਿਹਾ ਉਹ ਜਿਹੇ ਸ਼ੀਸ਼ੇ 'ਚ ਦੇਖ ਲਓ, ਇਹ ਜਿਹਦਾ ਮੂੰਹ ਤੇ ਦਾਗ ਨੇ ਦਾਗ ਏ ਦਿਖਣਗੇ। ਜੇ ਸਾਫ਼ ਹੈ ਸਾਫ਼ ਏ ਦਿਸੇਗਾ, ਜਾਂ ਬਿੰਗਾ ਟੇਢਾ ਬਿੰਗਾ ਟੇਢਾ ਦਿਸੇਗਾ। ਔਰ ਇਸੇ ਤਰ੍ਹਾਂ ਹੀ ਮਨ ਹੈ, ਹੌਲੀ ਹੌਲੀ ਸੰਗਤ ਕਰਦਿਆਂ ਕਰਦਿਆਂ ਮਨ ਦੇ ਵਿੱਚ ਸਫਾਈ ਆਉਣੀ ਸ਼ੁਰੂ ਹੁੰਦੀ ਹੈ। ਜੈਸੇ ਲੀੜਾ ਮੈਲਾ ਹੁੰਦਾ, ਮੈਲ ਨਾਲ ਭਰ ਜਾਂਦਾ, ਅਜੇ ਲੋਕ ਕਈ ਤਾਂ ਧੋਂਦੇ ਨੀ, ਐਨ ਪਿਆਂਦਾ ਕਾਲਾ ਵਿੱਚੇ ਕਾਲਸ ਵਿੱਚੇ ਮਿੱਟੀ ਵਿੱਚੇ ਥਲਿਆਈ, ਜਿਹੜਾ ਤੇਲ ਤੂਲ ਉਵੇਂ ਹੀ ਲਾਈ ਲੂਈ ਜਾਂਦੇ। ਗੁਰੂ ਸਾਹਿਬ ਨੇ ਵੀ ਲਿਖਿਆ ਇਸ ਮਨ ਕੋ ਜਨਮ ਜਨਮ ਕੀ ਮਲ ਲੱਗ ਗਈ। ਗੁਰੂ ਸਾਹਿਬ ਜੀ ਆਪਾਂ ਨੂੰ ਕਹਿੰਦੇ ਨੇ ਗੁਰਬਾਣੀ, ਐ ਜਿਗਿਆਸੂ ਐ ਜੀਵ ਐ ਇਨਸਾਨ, ਤੇਰਾ ਜਿਹੜਾ ਮਨ ਹੈ ਨਾ, ਮਨ ਕਿਹਨੂੰ ਕਹਿੰਦੇ ਨੇ? ਫੁਰਨਾ। ਦੋ ਚੀਜ਼ਾਂ ਨੇ ਹਰ ਇੱਕ, ਇੱਕ ਨਾਮ ਹੈ, ਇੱਕ ਉਸਦੀ ਹੋਂਦ ਹੈ, ਸਰੂਪ ਜਿਹਨੂੰ ਕਹਿੰਦੇ। ਹੁਣ ਮਨ ਆਪਾਂ ਸਾਰੇ ਲੋਕ ਜਾਣਦੇ ਹਾਂ ਬਈ ਮਨ ਹੈ, ਮਨ ਹੈ, ਮਨ ਨੇ ਬੜੇ ਦੁਖੀ ਕਰੇ ਆ। ਉਹ ਹੈ ਕਿ ਫੁਰਨਾ, ਫੁਰਨਾ ਦੁਖੀ ਕਰਦਾ ਆਪਾਂ ਨੂੰ। ਜਿਵੇਂ ਜੰਗਲ ਦੇ ਵਿੱਚ ਕਮੂਟ ਫਿਰਦਾ, ਉਹਦੀ ਪੂਛ ਹੁੰਦੀ ਹੈ ਡੰਡੇ ਵਰਗੀ, ਅੱਜ ਕੱਲ੍ਹ ਤਾਂ ਹੈ ਨਹੀਂ ਨਾ, ਸਾਡੇ ਵੇਲੇ ਬਹੁਤ ਹੁੰਦੇ ਸੀ, ਦੋ ਦੋ ਵੀ ਰੱਖੇ ਨੇ ਤਾਂ ਊਂਠ ਇਕੱਠੇ। ਔਰ ਇਸ ਤਰ੍ਹਾਂ ਉਹ ਜੰਗਲ ਸ਼ਰਧਾ ਨੂੰ ਪਤਾ ਨੀ, ਗਿਆਨੀ ਆ ਉਸਨੂੰ, ਉਹ ਮੱਛਰ ਲੜਦਾ, ਹੋਰ ਜਾਨਵਰ ਹੁੰਦੇ ਨੇ ਜੰਗਲ ਚੋਂ, ਫਿਰ ਦਵਾ ਦਾ ਪੁੜਿਆਂ ਤੇ ਮਾਰਨ ਲੱਗ ਜਾਂਦਾ, ਹੁੰਦੀ ਆ ਡੱਡੇ ਵਰਗੀ, ਵਾਲ ਹੁੰਦੇ ਹੀ ਨੀ ਉਹਦੇ ਪੂਰੇ, ਆਮ ਪਸ਼ੂਆਂ ਦੇ ਵਾਲ ਹੁੰਦੇ ਨੇ ਸਿਰੇ ਤੇ ਪੂਛ ਦੇ, ਊਂਟ ਦੇ ਨੀ, ਸਿੱਧੀ ਡੰਡੇ ਵਰਗੀ ਹੁੰਦੀ ਹੈ, ਉਹ ਫਿਰ ਭੱਜਿਆ ਫਿਰਦਾ, ਉਹਦੇ ਮਨ ਦੇ ਵਿੱਚ ਕੀ ਹੁੰਦਾ, ਮੇਰੇ ਕੋਈ ਡੰਡੇ ਮਾਰਦਾ ਪਿੱਛੋਂ, ਡੰਡਾ ਤਾਂ ਹੈ ਜੀ ਉਹਦੀ ਪੂਛ ਹੈ। ਇਸੇ ਤਰ੍ਹਾਂ ਜਿਹੜੇ ਇਨਸਾਨ ਕਹਿੰਦੇ ਮੇਰਾ ਮਨ ਬਹੁਤ ਦੁਖੀ ਕਰਤਾ ਮੈਨੂੰ ਮਨ ਨੇ, ਉਹ ਕੋਈ ਹੋਰ ਨਹੀਂ ਹੈ, ਉਸਦਾ ਹੀ ਫੁਰਨੇ ਹੀ ਨੇ, ਫੁਰਨੇ ਦੁਖੀ ਕਰਦੇ ਨੇ, ਮਾੜੇ ਫੁਰਨੇ, ਕਿਸੇ ਨੂੰ ਵੱਧ ਘੱਟ ਜਾਂ ਹੋਰ ਐਸਾ ਵੀ ਇਸ ਨੂੰ ਮਾਰ ਦੇਣਾ, ਇਹ ਜੇ ਫੁਰਨੇ ਕਰਦਾ ਮਨ ਫਿਰ ਕਲਪਨਾ ਚ ਪੈ ਜਾਂਦਾ, ਜਾਂ ਕੋਈ ਐਸੀ ਗੱਲ ਹੋ ਗਈ ਫਿਰ ਉਸਨੂੰ ਫੜ ਲਿਆ, ਡੰਡਾ ਬੜੀ ਲੱਗ ਗਿਆ, ਜੇਲ੍ਹ ਦੇ ਵਿੱਚ ਫਿਰ ਤੜਫਦਾ ਪਿਆ, ਐਸਾ ਸਭ ਮਨ ਦੇ ਹੀ ਨੇ ਕੰਮ। ਇਸੇ ਮਨ ਨੇ ਸੰਗਤ ਦੇ ਵਿੱਚ ਆ ਕੇ ਨਾ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਇਸ ਮਨ ਨੇ ਬਦਲਣਾ ਸ਼ੁਰੂ ਹੋ ਜਾਣਾ, ਹੌਲੀ ਹੌਲੀ ਇਸਨੇ ਉੱਤਮ ਸਰੋਤਾ ਬਣ ਜਾਣਾ, ਉੱਤਮ ਸਰੋਤਾ। ਉੱਤਮ ਸਰੋਤੇ ਵੀ ਕਹਿੰਦੇ ਇਹ ਸਮਾਧੀ ਲੱਗੀ ਹੁੰਦੀ ਹੈ, ਸਮਾਧੀ ਕਿਹਨੂੰ ਕਹਿੰਦੇ ਨੇ, ਜਦ ਮਨ ਫੁਰਨਾ ਨਾ ਕਰੇ। ਜੇ ਕੋਈ ਕਹੇ ਕਿ ਬਈ ਬੈਠ ਗਈ ਸਮਾਧੀ ਲੱਗਦੀ ਹੈ ਨਾ, ਨਹੀਂ, ਸਮਾਧੀ ਤਾਂ ਤੁਰੇ ਜਾਂਦੇ ਦੀ ਵੀ ਲੱਗ ਜਾਂਦੀ ਹੈ, ਸਮਾਧੀ ਨਾਮ ਹੈ ਫੁਰਨਾ ਛੱਡ ਦੇਣਾ ਮਨ ਨੇ, ਜੇ ਤਾਂ ਬੈਠ ਕੇ ਛੱਡ ਦਿੱਤਾ, ਜੇ ਬੈਠਾ ਫੁਰਨੇ ਕਰਦਾ ਸਮਾਧੀ ਨਹੀਂ ਹੈ, ਬੈਠਾ ਹੀ ਹੈ, ਬੈਠਾ ਹੀ ਹੈ। ਹਾਂ ਜੇ ਤੁਰਿਆ ਜਾਂਦਾ ਮਨ ਫੁਰਨਾ ਨਹੀਂ ਕਰਦਾ, ਸਮਝੋ ਸਮਾਧੀ ਹੈ। ਔਰ ਇਸ ਤਰ੍ਹਾਂ ਦਾ ਜਿਹੜਾ ਮਨ ਹੈ ਨਾ ਆਪਣਾ, ਇਹ ਸੰਗਤ ਦੇ ਵਿੱਚ ਆ ਕੇ ਇਸ ਨੂੰ ਇਹ ਵਿਚਾਰ ਪੈਦਾ ਹੁੰਦੀ ਆ, ਹੋਰ ਕੋਈ ਜਗ੍ਹਾ ਹੀ ਨਹੀਂ ਆ ਵਿਚਾਰ ਦੀ, ਹੋਰ ਜ਼ਰੂਰ ਨੇ ਦੁਨਿਆਵੀ ਪਦਾਰਥ ਲੜਾਈ ਝਗੜੇ ਉਰਲਾ ਪਰਲਾ ਜਾਂ ਬਹੁਤ ਕੁਛ, ਪਰ ਮਨ ਨੂੰ ਸ਼ਾਂਤੀ ਜਿਹਨੂੰ ਪੀਸ ਆਫ ਮਾਇੰਡ ਕਿਹਾ ਜਾਂਦਾ ਨਾ, ਮਨ ਦੀ ਚੈਨ ਕਹਿੰਦੇ ਨੇ, ਇੱਕ ਮਨ ਦਾ ਠੰਡ ਕਹਿੰਦੇ ਨੇ ਮਨ ਦੀ, ਓਹੋ ਹੈ ਉਹ ਆਪਣੇ ਮਨ ਨੂੰ ਆਉਂਦੀ ਤਾਂ ਹੈ ਪਰ ਉਹ ਜੜ ਅਵਸਥਾ ਚ ਆਉਂਦੀ ਹੈ, ਚੇਤਨ ਅਵਸਥਾ ਚ ਨਹੀਂ ਆਉਂਦੀ। ਜੇ ਚੇਤਨ ਅਵਸਥਾ ਦੇ ਵਿੱਚ ਆ ਜਾਵੇ ਤਾਂ ਫੜ ਵੀ ਲਈਏ ਆਪਾਂ ਉਸਨੂੰ, ਕਦ ਆਉਂਦੀ ਹੈ, ਜਦ ਆਪਾਂ ਆਪਣੇ ਖਾੜ ਜਾਂ ਮੰਜੇ ਤੇ ਘੂਕ ਨੀਂਦ ਸੁੱਤੇ ਪਏ ਹੁੰਦੇ ਹਾਂ ਉਸ ਟਾਈਮ ਹੁੰਦੀ ਆ, ਉਸ ਟਾਈਮ ਆਪਣਾ ਮਨ ਨੀ ਹੁੰਦਾ, ਆਪਾਂ ਨੂੰ ਪਤਾ ਨੀ ਲੱਗਦਾ, ਜਦ ਜਗਾਉਂਦਾ ਜਦ ਪਤਾ ਲੱਗਦਾ, ਇਹ ਤਾਂ ਕਹਿ ਰਹੇ ਨੇ ਮੈਂ ਬਹੁਤ ਸੁੱਖ ਸੁੱਤਾ ਪਿਆ ਜੀ ਮੈਨੂੰ ਕਿਉਂ ਜਗਾੜਤਾ, ਤਾਂ ਐਸਾ ਉਹਨਾਂ ਦਾ ਜਾਗਰਤ ਦੇ ਵਿੱਚ ਇਸ ਤਰ੍ਹਾਂ ਮਨ ਰਹਿੰਦਾ। ਤਾਂ ਹੀ ਦੱਸਿਆ ਨਾ ਗੁਰੂ ਸਾਹਿਬ ਨੇ ਗੁਰਮੁਖ ਸਦਾ ਨਿਰੋਧ, ਗੁਰਮੁਖ ਨੂੰ, ਗੁਰਮੁਖ ਉਹੀ ਹੈ ਜਿਹੜਾ ਗੁਰੂ ਦੇ ਮੁਖ ਸੇ ਬਾਕ ਨਿਕਲਿਆ ਬਚਨ ਉਸ ਤੇ ਆਪਣਾ ਜੀਵਨ ਢਾਲਣਾ, ਉਹਨੂੰ ਗੁਰਮੁਖ ਕਹਿੰਦੇ। ਕੋਈ ਗੱਲਾਂ ਦਾ ਗੁਰਮੁਖ ਨਹੀਂ ਬਣਦਾ ਹੁੰਦਾ, ਜੋ ਗੁਰੂ ਕਹਿੰਦਾ ਨਾ ਉਹਦੇ ਵਿੱਚ ਘੱਟਦੀ ਆ ਗੱਲ, ਸਮਝੋ ਉਹਦੇ 'ਤੇ ਉਹ ਲਾਗੂ ਹੋ ਗਈ ਬਾਣੀ। ਔਰ ਇਸ ਤਰ੍ਹਾਂ ਦੱਸਿਆ ਮਨ ਹੈ ਜਿਹੜਾ ਆਪਾਂ ਨੇ ਗੁਰੂ ਨੂੰ ਨਮਸਕਾਰ ਕਰਨੀ ਹੈ, ਬੈਠ ਜਾਣਾ, ਫਿਰ ਮਨ ਨੂੰ ਇਕਾਗਰ ਕਰਨਾ, ਕੰਨਾਂ ਦੇ ਨਾਲ ਬਾਣੀ ਸੁਣਨੀ ਹੈ, ਜਵਾਨ ਨਾਲ ਪੜ੍ਹਨੀ ਹੈ, ਫਿਰ ਜਿਹੜੀ ਬੁੱਧ ਆ ਉਹਦੇ ਨਾਲ ਵਿਚਾਰ ਕਰਨੀ ਹੈ। ਜਦ ਉਹ ਕਰਾਂਗੇ ਨਾ ਮਨ ਇਕਾਗਰ ਹੋ ਜਾਵੇਗਾ। ਔਰ ਜਿਹੜੀ ਇਹ ਦੁਨੀਆ ਨਾ, ਦੁਨੀਆ ਦੁਨੀਆ ਸਾਰੀ ਕਰਮਾਂ ਦੀ ਵੱਧੀ ਫਿਰਦੀ ਹੈ। ਜਿਹੜੇ ਹੁੰਦੇ ਨੇ ਮਹਾਂਪੁਰਸ਼ ਗੁਰਸਿੱਖ, ਉਹ ਨਹੀਂ, ਉਹ ਦੁਨੀਆ ਦੇ ਭਲੇ ਵਾਸਤੇ ਆਉਂਦੇ ਨੇ। ਔਰ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਇਸ ਨਗਰ ਦੇ ਵਿੱਚ ਸੰਤ ਮਹਾਰਾਜ ਜੀ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਆ ਕੇ ਗੁਰਮੁਖ, ਨਾਮ ਤਾਂ ਉਹਨਾਂ ਦਾ ਵੱਜਦਾ ਰਾੜੇ ਵਾਲੇ ਸੰਤ। ਕਦੇ ਤੁਸੀਂ ਅਖਬਾਰ ਦੇ ਵਿੱਚ ਸੁਣਿਆ ਵੀ ਆਲੋ ਵਾਲੇ ਸੰਤ? ਸੁਣਿਆ ਤਾਂ ਨਹੀਂ ਹੈ, ਨਹੀਂ ਸੁਣਿਆ ਨਹੀਂ ਹੈ। ਇਹ ਵੀ ਕੋਈ ਭੇਦ ਵਾ, ਇਹਦੇ ਵਿੱਚ ਵੀ ਕੋਈ ਆਪਾਂ ਨੂੰ ਪਤਾ ਨਹੀਂ ਇਸ ਗੱਲ ਦਾ ਗੁਰਮੁਖ। ਔਰ ਇੱਕ ਸ਼ਬਦ ਪੜ੍ਹ ਲਈਏ, ਸੁੱਕਾ ਹੀ ਕੰਮ ਰੱਖਦੇ ਹਾਂ। ਆਓ ਜਿਹੜੇ ਮਹਾਂਪੁਰਸ਼ ਨੇ, ਇਹ ਵੀ ਮੈਂ ਤੁਹਾਨੂੰ ਜਣਾਵਾਂਗਾ ਵੀ ਕਿਉਂ ਰਾੜੇ ਸਾਹਿਬ ਵਾਲੇ ਵੱਜਦੇ ਨੇ। ਆਓ ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਬੋਲਿਓ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲਿਓ। ਜਿਹੜੇ ਕੰਮ ਕਾਰਜ ਨੇ ਨਾ ਪਿਛਲੇ, ਉਹ ਮਨ ਦੇ ਵਿੱਚ ਛੱਡ ਦਿਓ, ਉਹਦਾ ਫਿਰ ਕਰ ਲਾਂਗੇ ਜਾ ਕੇ। ਕਰਦੇ ਹੀ ਆਇਆ, ਫਿਰ ਜਾ ਕੇ ਕਰਨ ਲੱਗ ਜਾਣਾ ਆਪਾਂ ਨੇ, ਨਾ ਕੋਈ ਹਟਾਉਂਦਾ ਕਰਨ ਨੂੰ, ਕਰਨੇ ਵੀ ਆਪਾਂ ਹੀ ਨੇ। ਆਓ ਪੜ੍ਹੋ ਪ੍ਰੇਮ ਦੇ
ਆਹ
ਜਾਗਰਵਾਣੀ ਇਕੱਤਰ ਕਰੀ ਆ, ਬਹੁਤ ਨਾਮ ਲਿਖੇ ਨੇ, ਸਾਧੂ ਲਿਖਿਆ, ਸੰਤ ਲਿਖਿਆ, ਮਹਾਤਮਾ ਲਿਖਿਆ, ਜਨ ਲਿਖਿਆ, ਸਿੱਖ ਲਿਖਿਆ, ਗੁਰਮੁਖ ਲਿਖਿਆ। ਇਹ ਅੱਖਰਾਂ ਦਾ ਹੀ ਲਹਿਦਾ ਲਹਿਦਾ, ਵਾਸਤਾ ਦੇ ਵਿੱਚ ਫਰਕ ਨਹੀਂ ਹੈ। ਸਾਧ ਪਠਾਏ ਆਪ ਪ੍ਰਭ, ਪ੍ਰਭੂ ਕੌਣ ਹੈ? ਨਿਰਾਕਾਰ ਜਾਂ ਸਰਗੁਣ ਹੋਵੇਗਾ, ਉਸਦਾ ਨਾਮ ਪੈ ਜਾਵੇਗਾ, ਜਾਂ ਨਿਰਗੁਣ ਚ ਰਲ ਜਾਵੇਗਾ, ਨਾਮ ਰੂਪ ਇੱਥੇ ਰਹਿ ਜਾਣਗੇ, ਉਹੀ ਰਹਿ ਜਾਏਗਾ ਫਿਰ। ਔਰ ਬਹੁਤ ਡੂੰਘੀਆਂ ਵਿਚਾਰਾਂ ਨੇ ਗੁਰਮੁਖੋ, ਆਪਾਂ ਤਾਂ ਦੁਆਂਦਵਾਦ ਲੋਕ ਆ, ਦੁਆਂਦਵਾਦੀ ਨਹੀਂ ਕੋਈ ਕੋਈ ਹੁੰਦਾ, ਆਪਾਂ ਦੋ ਅੱਖਾਂ ਵਾਲੇ, ਜਦ ਆਪਣੇ ਇੱਕ ਅੱਖ ਰਹੇਗੀ ਨਾ ਇੱਕੋ ਹੀ, ਫਿਰ ਆਪਣਾ ਦਰਜਾ ਉਹਨਾਂ ਦੇ ਵਿੱਚ ਆ ਜਾਵੇਗਾ। ਦੋ ਅੱਖਾਂ ਵਾਲਾ ਦੂਆ ਦੇਖੇਗਾ, ਇੱਕ ਅੱਖ ਵਾਲੇ ਨੇ ਦੂਆ ਦੇਖਣਾ ਹੀ ਨਹੀਂ, ਇੱਕੋ ਹੀ ਦੇਖੇਗਾ। ਔਰ ਇਸ ਤਰ੍ਹਾਂ ਕਹਿੰਦੇ ਇਹ ਪਰਮੇਸ਼ਰ ਜਿਹੜਾ ਨਿਰਾਕਾਰ ਹੈ ਨਾ, ਲਿਖਿਆ ਨਾ ਮੈਂ ਵੀ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਨਾਲ ਤਾਂ ਆਪਣੇ ਵੀ ਹੈਗਾ, ਪਰ ਆਪਣੇ ਢਕਿਆ ਹੋਇਆ। ਜਿਹੜੇ ਇਹ ਜੇ ਗੁਰਸਿੱਖ ਆਉਂਦੇ ਨੇ ਨਾ, ਉਹਨਾਂ ਦੇ ਸਾਖਿਆਨ ਹੁੰਦਾ ਨਿਰਾਕਾਰ ਵਾਹਿਗੁਰੂ ਹੁੰਦਾ, ਜਿਹੜਾ ਉਹ ਆਪ ਨਹੀਂ ਹੁੰਦੇ ਹਨ। ਜੈਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਅਜਿਤਾ ਜੀ ਮਿਲੇ ਤਾਂ ਮਹਾਰਾਜ ਦੇ ਦਰਸ਼ਨ ਕਰਨ ਸੇ ਉਹਨਾਂ ਨੂੰ ਗਿਆਨ ਹੋ ਗਿਆ। ਕੋਈ ਪਿਛਲਾ ਸੰਸਕਾਰ ਸੀ, ਮਨ ਸਾਫ ਸੀ, ਤਾਂ ਉਹਨਾਂ ਨੇ ਪੁੱਛਿਆ, ਮਹਾਰਾਜ ਜੀ ਦੁਨੀਆਂ ਦਾ ਭਲਾ ਕਿਤਨੇ ਕੁ ਜਾਮਿਆਂ ਚ ਕਰੋਂਗੇ? ਇਹ ਜਿਹਾ ਸਵਾਲ ਹਰ ਇੱਕ ਨਹੀਂ ਕਰ ਸਕਦਾ ਹੁੰਦਾ ਗੁਰਮੁਖ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਬਈ ਦਸ ਜਾਮੇ ਤਾਂ ਅਸੀਂ ਸਤਿਗੁਰ ਸਤਿਗੁਰੂ ਹੋ ਕੇ, 72 ਜਾਮੇ ਅਸੀਂ ਭਗਤਾਂ ਦੇ ਵਿੱਚ ਹੀ ਆਵਾਂਗੇ। ਇੱਥੇ ਸਿੱਖ ਵੀ ਲਿਖ ਸਕਦੇ ਸਨ, ਪਰ ਨਹੀਂ, ਉਹ ਜਵਾਨਾਂ ਹੀ ਉਸ ਜ਼ਮਾਨੇ ਦੇ ਵਿੱਚ ਮਹਾਤਮਾ ਜ਼ਿਆਦੇ ਹੁੰਦੇ ਸਨ। ਗ੍ਰਸਤੀ ਵੀ ਮਹਾਤਮਾ ਹੋ ਸਕਦਾ, ਕੋਈ ਬਿੰਗ ਮੇਰੀ ਮਹਾਤਮਾ ਹੁੰਦਾ ਹੈ? ਨਹੀਂ, ਹੁਣ ਆ ਜਿਤਨੇ ਗੁਰਬਾਣੀ ਦੇ ਵਿੱਚ ਗਰੀਬ ਭਗਤ ਨੇ ਸਾਰੇ, ਜੇ ਉਹਨਾਂ ਦੇ ਭਗਤ ਲਿਖਿਆ ਹੋਇਆ, ਉਹਨਾਂ ਨੂੰ ਐਂ ਨਹੀਂ ਲਿਖਿਆ ਵੀ ਕਬੀਰ ਗ੍ਰਸਤੀ ਸੀ, ਨਹੀਂ, ਭਗਤ ਵੀ ਲਿਖਿਆ ਹੋਇਆ। ਆ ਦੇਖ ਲਓ, ਉਹਨਾਂ ਦੀ ਬਾਣੀ ਵੀ ਲਿਖੀ ਹੋਈ ਹੈ। ਜੇ ਦੋ ਅੱਖਾਂ ਵਾਲਾ ਆਉਂਦਾ, ਕਦੇ ਬਾਣੀ ਨਹੀਂ ਲਿਖਦਾ ਕਬੀਰ ਦੀ, ਕਦੇ ਫਰੀਦ ਦੀ ਨਹੀਂ ਸੀ ਲਿਖਦਾ। ਜਿਹੜੇ ਦੋ ਅੱਖਾਂ ਵਾਲੇ ਨੇ, ਆਮ ਹੋਰ ਦੁਨੀਆਂ ਨਹੀਂ ਲਿਖਦੀ, ਆਪਣੇ ਮਤ ਨੂੰ ਅੱਗੇ ਰੱਖੇਗੀ। ਗੁਰੂ ਸਾਹਿਬ ਨੇ ਆਪਣਾ ਮਤ ਨਹੀਂ ਅੱਗੇ ਰੱਖਿਆ, ਹਕੀਕਤ ਅੱਗੇ ਰੱਖਿਆ। ਹਕੀਕਤ ਜਿਹਨੂੰ ਸਚਿਆਈ ਕਹਿੰਦੇ ਨੇ, ਜਿਹਦੇ ਨਾਲ ਦੁਨੀਆਂ ਦਾ ਆਧਾਰ ਹੋਣਾ, ਜਿਹਦੇ ਕਰਕੇ ਦੁਨੀਆਂ ਦਾ ਭਲਾ ਹੋਣਾ, ਉਹ ਗੱਲ ਅੱਗੇ ਰੱਖੀ ਹੈ। ਬਹੁਤ ਦੁਨੀਆਂ ਤਾਂ ਇਹੀ ਜੀ ਆਪਣਾ ਬਸ ਮਤ ਨੂੰ ਇਹ ਵਧਾਉਂਦੀ ਆ, ਮਤ ਨੇ ਕੀ ਕਰ ਦੇਣਾ ਵੱਧ ਕੇ? ਮਤ ਵਧਿਆ ਤਾਂ ਸਾਰਾ ਦੁੱਖ ਹੀ ਦੇਵੇਗਾ। ਜਿਹੜੇ ਬਹੁਤੇ ਨਿਆਣੇ ਰੋਟੀ ਨਹੀਂ ਦੇ ਹੁੰਦੀ, ਲੈ ਕੀ ਕਰੂਗਾ ਉਹ ਨਿਆਣਿਆਂ ਨੂੰ? ਔਰ ਇਸ ਤਰ੍ਹਾਂ ਦੱਸਿਆ, 72 ਜਾਮੇ ਭਗਤ ਜਨ, 10 ਸਤਿਗੁਰ ਰਾਏ। ਕਹਿੰਦੇ 10 ਜਾਮੇ ਤਾਂ ਅਸੀਂ ਸਰਗੁਣ ਸਤਿਗੁਰੂ ਹੋ ਕੇ ਦੁਨੀਆਂ ਦਾ ਭਲਾ ਕਰਾਂਗੇ, 72 ਜਾਮਿਆਂ ਦੇ ਵਿੱਚ ਫਿਰ ਭਗਤਾਂ ਜੀ ਆ ਕੇ ਨਾ ਭਲਾ ਕਰਾਂਗੇ ਦੁਨੀਆਂ ਦਾ। ਹੁਣ ਦੋ ਅੱਖਾਂ ਵਾਲਾ ਨੀ ਇਸ ਨੂੰ ਕਦੇ ਵੀ ਮੰਨ ਸਕਦਾ, ਇੱਕ ਅੱਖ ਵਾਲਾ ਮੰਨ ਲਏਗਾ। ਇੱਕ ਅੱਖ ਹੁਣ ਹੈ ਨੀ, ਜੇ ਹੋਊਗੀ ਕਿਸੇ ਦੀ, ਉਹ ਚੁੱਪ ਕਰ ਜੂਗਾ, ਬਹੁ ਗਿਣਤੀ ਦੇ ਕੀ ਕਰੂਗਾ ਹੋਰ ਵਿਚਾਰਾ, ਜਾਂ ਸੁਣਨੀ ਹੀ ਨੀ ਕਿਸੇ ਨੇ ਉਹਦੀ, ਬਹੁ ਗਿਣਤੀ ਦੀ ਸੁਣੀ ਜਾਂਦੀ। ਅੱਜ ਕੱਲ੍ਹ ਵੋਟਾਂ ਦਾ ਰਾਜ ਹੈ, ਅੱਗੇ ਤਾਂ ਰਾਜ ਹੁੰਦਾ ਸੀ ਨਾ ਪਿਛਲੇ ਤਪ ਕਰਿਆ ਤੇ ਹੁੰਦਾ ਸੀ, ਨਹੀਂ ਹੁਣ ਨਹੀਂ ਆ ਤਪਾ ਤਪਾ ਨਾ, ਅੱਜ ਕੱਲ ਤਾਂ ਵੋਟਾਂ ਦਾ ਤੁਸੀਂ ਅੱਜ ਕਿਸੇ ਨੂੰ ਵੋਟਾਂ ਦੇ ਦੋ ਚੱਲ ਉਹ ਵੀ ਰਾਜਾ ਬਣ ਜੂਗਾ ਕੱਲ ਨੂੰ ਹਟ ਜੂਗਾ ਐਸਾ ਹੀ ਹੁੰਦਾ ਆ ਪਿੰਡਾਂ ਦੇ ਵਿੱਚ ਦੇਖ ਲਓ ਕਿਵੇਂ ਰੌਲੇ ਪੈਂਦੇ ਫਿਰਦੇ ਨੇ ਆ ਮਾੜੇ ਜਿਹਾ ਸਰਪੰਚ ਜਿਹਾ ਬਣਾਉਣਾ ਹੁੰਦਾ ਉੱਧਰ ਉਹਦੇ ਮਾਰ ਬੱਕੀਆਂ ਭਾਂਦੇ ਨੇ ਮਾਰ ਮਾਰ ਕੇ ਹੋਰ ਸਰਪੰਚ ਹੀ ਪਿੱਛੇ ਭੱਜੇ ਫਿਰੀ ਜਾਂਦੇ ਨੇ ਇਹ ਇਸ ਨੂੰ ਕਹਿੰਦੇ ਨੇ ਵੋਟਾਂ ਦਾ ਤੁਸੀਂ ਕਿਸੇ ਨੂੰ ਨਾ ਪਾਓ ਹੋ ਜਾਣਾ ਹੀ ਨਹੀਂ ਫਿਰ ਤੁਸੀਂ ਕਦੇ ਗਰੀਬ ਨੂੰ ਚਾਹੇ ਉਹਦੇ ਹੱਥ ਪੈਰ ਨਹੀਂ ਹਨ ਤੁਸੀਂ ਉਸ ਨੂੰ ਵੋਟਾਂ ਵਾਰੋ ਸਰਪੰਚ ਬਣ ਜੂਗਾ ਬਣ ਜੂ ਕਿ ਨਹੀਂ ਔਰ ਇਸ ਤਰ੍ਹਾਂ ਇਹਦਾ ਵੋਟਾਂ ਦਾ ਬਹੁਤ ਗਿਣਤੀ ਹੁੰਦੀ ਹੈ ਇਹ ਤਾਂ ਉਹੀ ਹੁੰਦੇ ਨੇ ਖੇਡਾਂ ਜੀਆਂ ਨੇ ਤਾਂ ਔਰ ਜਿਹੜਾ ਪਰਮਾਰਥ ਵਾਲਾ ਇਹ ਤਾਂ ਇੱਕ ਅਸਲੀਅਤ ਨਾ ਹਕੀਕਤ ਜਿਹਨੂੰ ਕਹਿੰਦੇ ਨੇ ਔਰ ਇਸ ਤਰ੍ਹਾਂ ਜਿਹੜੇ ਮਹਾਂਪੁਰਸ਼ ਨੇ ਹੁਣ ਜੇ ਆਪਾਂ ਕਹੀਏ ਵੀ ਸਰਗੁਣ ਸਤਿਗੁਰੂ ਆਪਣੇ ਦਾਸ ਹੋਏ ਨੇ ਤੇ ਉਹ ਇਸ ਦੁਨੀਆਂ ਤੇ ਹੀ ਹੋਏ ਨੇ ਜਿੱਥੇ ਆਪਾਂ ਹੁਣ ਰਹਿੰਦੇ ਹਾਂ ਤੇ ਭਲਾ ਕਿਉਂ ਨੀ ਹੋਇਆ ਆਪਣਾ ਕਿ ਆਪਣੇ ਬਜ਼ੁਰਗ ਉਸ ਟਾਈਮ ਇੱਥੇ ਸੀ ਸਾਰੇ ਜਦ ਅਸੀਂ ਸਤਿਗੁਰੂ ਸਨ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰਦੇ ਰਹੇ ਬਹੁਤ ਦੁਨੀਆ ਵੱਧ ਘੱਟ ਵੀ ਬੋਲਦੀ ਰਹੀ ਅੱਜ ਕੱਲ੍ਹ ਵੀ ਬੋਲਦੀ ਹੈ ਤੇ ਫਿਰ ਫਾਇਦਾ ਕਿਵੇਂ ਉਠਾਇਆ ਜਾਵੇਗਾ ਸ਼ਰਧਾ ਸੇ ਪਤਾ ਲੱਗੇਗਾ ਵੀ ਹਾਂ ਇਹ ਭਲਾ ਕਰ ਸਕਦੇ ਨੇ ਨਹੀਂ ਨੀ ਹੋਵੇਗਾ ਕਦੇ ਵੀ ਔਰ ਇਸ ਤਰ੍ਹਾਂ ਮਹਾਂਪੁਰਸ਼ ਆਉਂਦੇ ਰਹਿੰਦੇ ਨੇ ਗੁਰਸਿੱਖ ਬਾਅਦ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਤੇ ਜਾਦੇ ਸਿੱਖ ਪਦ ਪੈਦਾ ਹੋ ਗਿਆ ਸਿੱਖ ਪਹਿਲਾਂ ਭਗਤ ਰਾਮਾ ਹੀ ਹੁੰਦਾ ਸੀ ਹੁੰਦੇ ਸੀ ਸਾਰੇ ਬ੍ਰਹਮ ਗਿਆਨੀ ਨੌਵੇਂ ਪਾਤਸ਼ਾਹ ਮਹਾਰਾਜ ਦਾ ਸਹਿਜਧਾਰੀ ਸਿੱਖ ਹੁੰਦੇ ਸਨ ਫਿਰ ਕਿਸੇ ਚਿੰਨ੍ਹ ਚ ਲਿਆਂਦੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਉਹ ਅਵਤਾਰ ਹੈ ਜੋ ਮਰਜ਼ੀ ਕਰ ਸਕਦਾ ਗੁਰਮੁਖ ਅਵਤਾਰ ਦੇ ਵਿੱਚ ਤਾਕਤ ਹੈ ਜੇ ਅਵਤਾਰ ਹੁਣ ਆ ਜਾਵੇ ਨਾ ਆਹ ਸਾਰੀ ਦੁਨੀਆਂ ਨੂੰ ਐਨ ਲੰਬੀ ਪਾ ਦੂਗਾ ਸਾਰੀ ਨੂੰ ਹੀ ਇਤਨੀ ਤਾਕਤ ਹੁੰਦੀ ਆ ਉਸਦੇ ਵਿੱਚ ਉਹ ਚਾਹੇ ਕਰੇ ਉਹਦੀ ਮੌਜਾ ਨਾ ਕਰੇ ਜੇ ਕਰਨਾ ਚਾਹੇ ਨਾ ਕਰ ਦੇਗਾ ਉਹਦੇ ਚ ਤਾਕਤ ਆ ਮਹਾਤਮਾ ਚ ਵੀ ਹੁੰਦੇ ਉਹ ਭਾਣੇ ਚ ਰਹਿੰਦੇ ਹੁੰਦੇ ਪਰਮੇਸ਼ਰ ਦੇ ਭਾਣੇ ਦੇ ਵਿੱਚ ਵਿਚਰਦੇ ਨੇ ਉਹ ਇਸ ਤਰ੍ਹਾਂ ਜਿਹੜੇ ਮਹਾਂਪੁਰਸ਼ ਹੁੰਦੇ ਨੇ ਆਲ ਵਾਲ ਦੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਮਹਾਰਾਜ ਦਾ ਨਾਮ ਤਾਂ ਰਾੜੇ ਵਾਲੇ ਸੰਤ ਵੱਜਦਾ ਕਦੇ ਆਲ ਵਾਲ ਵੀ ਅਖਬਾਰ ਚ ਦੇਖਿਆ ਪੜਿਆ ਵੀ ਆਲ ਵਾਲੇ ਸੰਤ ਨੇ ਨਹੀਂ ਪ੍ਰਗਟ ਇੱਥੇ ਹੋਏ ਨੇ ਉਹ ਸਰੀਰ ਉਹਨਾਂ ਨੇ ਇੱਥੇ ਧਾਰਨ ਕਰਿਆ ਬਾਬਾ ਰਾਮ ਸਿੰਘ ਰਤਨ ਕੌਰ ਇਹਨਾਂ ਦਾ ਕੋਈ ਪਿਛਲੇ ਸੰਸਕਾਰ ਸਨ ਜਿਸ ਕਰਕੇ ਇਹਨਾਂ ਦੇ ਘਰ ਆ ਕੇ ਉਹਨਾਂ ਨੇ ਵਿਖਾਲੀ ਦਿੱਤੀ ਦੁਨੀਆਂ ਨੂੰ ਆਓ ਬਾਬਾ ਕਰਨ ਸਿੰਘ ਮਹਾਰਾਜ ਜੀ ਹੋਤੀ ਵਰਦਾਨ ਵਾਲੇ ਗੌਰ ਪਲਟਣ ਦੇ ਵਿੱਚ ਹੌਲਦਾਰ ਸਨ ਪਹਿਲਾਂ ਨੌਕਰੀ ਕਰੀ ਜਦ ਪਰਮੇਸ਼ਰ ਨੇ ਪਹਿਰਾ ਦਿੱਤਾ ਫਿਰ ਨੌਕਰੀ ਛੱਡਤੀ ਦੇਖ ਲਓ ਜਿਹੜਾ Yeah. ਆਸੂ ਤਾਂ ਆਪਣੇ ਮਨ ਨੂੰ ਇਹਨਾਂ ਤੋਂ ਪਿੱਛੇ ਨੀ ਹਟਾਇਆ। ਇੰਨਾ ਤੈਨੂੰ ਗਿਆਨ ਨਹੀਂ, ਤੂੰ ਕਿਸੇ ਜੀ ਨੇ ਇਹ ਅਭਿਆਸ ਕਰਕੇ ਮਨ ਨੂੰ ਇਤਨਿਆਂ ਦੁਆਰਿਆਂ ਤੋਂ ਪਿੱਛੇ ਖਿੱਚ ਕੇ ਨਾਮ ਨਾਲ ਜੋੜ ਕੇ ਉਹ ਜਿੱਥੇ ਨਿਰਾਕਾਰ ਵਾਹਿਗੁਰੂ ਦਾ ਦੇਸ਼ ਹੈ ਉੱਧਰ ਨੂੰ ਨਹੀਂ ਗਿਆ, ਨਹੀਂ ਲੱਗੇਗਾ। ਉਹਨੇ ਜ਼ਰੂਰ ਹੈ ਪੜ੍ਹੀ, ਚੱਲ ਤੂੰ ਸ਼ੰਕਾ ਨਾ ਕਰ, ਤੂੰ ਨਿਤਨੇ ਨਾ ਛੱਡ ਆਪਣਾ। ਸਾਰੇ ਤਾਂ ਵਰਮਗਿਆਨੀ ਹੁੰਦੇ ਹੀ ਨਹੀਂ ਹੁੰਦੇ, ਸਾਰਿਆਂ ਦੀ ਤਾਂ ਸਮਾਧੀ ਲੱਗਦੀ ਹੋਈ ਨਹੀਂ ਹੁੰਦੀ। ਗੁਰਮੁਖ ਜਦ ਹੌਲੀ ਹੌਲੀ ਮਿਹਨਤ ਕਰੇਗਾ, ਸੁਣੇਗਾ ਵੀ ਇਸ ਤਰ੍ਹਾਂ ਮਨ ਨੂੰ ਇਸ ਤਰ੍ਹਾਂ ਪਿੱਛੇ ਟਾ ਕੇ ਨਾਮ ਨਾਲ ਜੋੜ ਕੇ ਫਿਰ ਨਾਮ ਦਾ ਅਭਿਆਸ ਕਰਨ, ਅਭਿਆਸ ਕਰਕੇ ਫਿਰ ਨਾਂ ਦੁਆਰਿਆਂ ਨੂੰ ਭੁਲਾ ਦੇਣਾ। ਇਸਨੇ ਭੁੱਲੇਗਾ ਕਦ? ਜਿੰਨਾ ਚਿਰ ਇਹਨਾਂ ਦੇ ਵਿੱਚ ਰਹੇਗਾ ਕਦੇ ਨੀ ਭੁੱਲਦਾ। ਫਿਰ ਗਿੱਜਿਆ ਹੋਇਆ ਖਬਰਾਂ ਕਰਤਾ ਫਿਰਦਾ ਭੱਜਿਆ, ਕੋਈ ਹੈ ਇਨਸਾਨ ਦੇ ਅੰਦਰ ਨੀ, ਪਿਤਰ ਜੁਨੀਆਂ ਦੇ ਵਿੱਚ ਵੀ ਇਹ ਫਿਰਦਾ ਹੈ, ਉਹਨਾਂ ਦੇ ਵੀ ਨਵੇਂ ਦੁਆਰੇ ਨੇ। ਜਿਹੜਾ ਦੱਸਣਾ ਉਹਨਾਂ ਦਾ ਵੀ ਗੁਮਤਾ, ਜਿਹੜਾ ਦੱਸਣਾ ਉਹ ਆਪਣਾ ਵੀ ਗੁਮਤਾ। ਜਿੱਥੇ ਰੱਬ ਹੈ ਨਾ, ਜਿੱਥੇ ਰੱਬ ਸਹਾਇਤਾ ਕਰਦਾ ਨਾ ਸਿੱਖ ਦੀ, ਤੇ ਉਹ ਗੁਪਤ ਹੈ। ਜਦ ਇਹ ਨਾਮ ਨਾਲ ਜੁੜ ਕੇ ਜੋੜ ਕੇ ਸੁਰਤ ਨੂੰ ਉਸ ਜਗ੍ਹਾ ਲੈ ਜਾਵੇਗਾ, ਇਹ ਤਾਂ ਜਾਵੇਗਾ ਭੁੱਲ ਆਪਣੇ ਆਪ ਨੂੰ, ਪਰਮੇਸ਼ਰ ਫਿਰ ਉਹ ਜਾਣਦਾ ਸਭ ਨੂੰ। ਉਹ ਜਿਹੜਾ ਸਰਵਗ ਗੁਰੂ ਹੈ ਨਾ, ਸਭ ਦੇ ਅੰਦਰ ਰਹਿੰਦਾ। ਜਿੰਨਾ ਚਿਰ ਆਪਣੇ ਆਪ ਨੂੰ ਭੁੱਲਦਾ ਨੀ, ਉਸਨੇ ਸਹਾਇਤਾ ਨੀ ਕਰਨੀ। ਇਸ ਦੀ ਬਸ ਉਹ ਕਹਿੰਦੇ ਜਿਹੜੇ ਗੁਰਸਿੱਖ ਨੇ, ਐਂ ਕਹਿੰਦੇ ਪ੍ਰੇਮ ਦੇ ਨਾਲ ਸਰਗੁਣ ਸਤਿਗੁਰੂ ਨੂੰ ਫਿਰ ਖਿੱਚਦੇ ਨੇ। ਤੁਸੀਂ ਕਹੋਗੇ ਜੀ ਕੋਈ ਮਿਸਾਲ ਹੈ, ਗੁਰੂ ਘਰ ਦੇ ਵਿੱਚ ਬਹੁਤ ਮਿਸਾਲਾਂ ਨੇ, ਜਿੰਨੀਆਂ ਮਿਸਾਲਾਂ ਗੁਰੂ ਘਰ ਦੇ ਵਿੱਚ ਨੇ ਕਿਸੇ ਮਤ ਦੇ ਵਿੱਚ ਨਹੀਂ ਹਨ। ਬਸ ਗੁਰੂ ਨਾਨਕ ਦੇਵ ਮਹਾਰਾਜ ਦਾ ਪੰਜਵਾਂ ਸਰੂਪ, ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਜਗਾਉਂਦੇ ਨੇ, ਨਾਲੇ ਸੇਵਾ ਦਾ ਕੁੰਭ ਲੱਗਿਆ ਹੋਇਆ, ਨਾਮ ਦਾ ਕੁੰਭ ਲੱਗਿਆ ਹੋਇਆ। ਜੇ ਇਹਦਾ ਕੋਈ ਖਰੀਦਦਾਰ ਹੋਵੇ ਜਾਂ ਸੌਦਾ ਦੇ ਦਿੰਦੇ ਨੇ ਮਹਾਤਮਾ, ਨਾਮ ਲਈ ਜਪਣ ਵਾਲਿਆਂ ਨੂੰ ਨਾਮ ਨਾਲ ਜੋੜਦੇ ਨੇ, ਸੇਵਾ ਕਰਨ ਵਾਲਿਆਂ ਨੂੰ ਸੇਵਾ ਨਾਲ ਜੋੜਦੇ ਨੇ। ਹੌਲੀ ਹੌਲੀ ਮਨ ਵੇਰਾ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ। ਛੇਵੇਂ ਨਾਮ ਦਾ ਇੱਕ ਪ੍ਰੇਮੀ ਜਿਹਦਾ ਮਨ ਧਿਆਤਾ ਧਿਆਨ ਧੇ ਨੂੰ ਛੱਡ ਦਿੰਦਾ, ਧਿਆਤਾ ਧਿਆਨ ਨੂੰ ਛੱਡ ਕੇ ਧੇ ਦੇ ਵਿੱਚ ਲੈ ਆਉਂਦਾ, ਇਹ ਨਿਰਾਕਾਰ ਵਾਹਿਗੁਰੂ ਨੂੰ ਕਹਿੰਦੇ। ਸਰਗੁਣ ਦੇ ਸੰਬੰਧ ਕਰਕੇ ਅਵਸਥਾ ਪ੍ਰਾਪਤ ਹੋਵੇਗੀ, ਐਵੇਂ ਨਹੀਂ ਆਉਣੀ ਹੈ। ਸਿੱਧਾ ਪਹਿਲਾਂ ਐਂ ਦੱਸੋ ਵੀ ਮਨ ਨੂੰ ਕਿੱਥੇ ਨੂੰ ਲਿਜਾਵਾਂਗੇ, ਤੇ ਆਪਣੇ ਦਿਮਾਗ ਤਾਂ ਬਹੁਤ ਤੇਜ਼ ਨੇ, ਪੜ੍ਹੇ ਲਿਖੇ ਬੜੇ ਆ, ਪਰ ਇਹ ਤਾਂ ਜੀਵ ਦਾ ਕੰਮ ਹੈ ਪੜ੍ਹਨਾ, ਇਹ ਤਾਂ ਜੀਵ ਦਾ ਕੰਮ ਹੈ। ਉਹ ਜਿਹੜਾ ਉਤਨੀਆਂ ਗੱਲਾਂ ਨੇ ਉਹਨਾਂ ਨੂੰ ਕੈਸੇ ਜਾਣੇਗਾ? ਤੂੰ ਪੜ੍ਹਾਈ ਨੇ ਤਾਂ ਉੱਥੇ ਕੰਮ ਨਹੀਂ ਕਰਨਾ, ਨਹੀਂ ਉੱਥੇ ਤਾਂ ਨਾਮ ਨੇ ਕੰਮ ਕਰਨਾ। ਜਦ ਤੂੰ ਨਾਮ ਨਾਲ ਸੁਰਤ ਜੋੜੇਗਾ, ਉਹ ਵੀ ਕਿਸੇ ਜਾਗ ਦੇ ਮਹਾਂਪੁਰਸ਼ਾਂ ਦੀ ਸਿੱਖ ਦੀ ਸੰਗਤ ਕਰੇਗਾ। ਜਿਹੜਾ ਸੁੱਤਾ ਪਿਆ ਉਹ ਤੈਨੂੰ ਕੀ ਲੈ ਜਾਏਗਾ ਉੱਥੇ? ਹਾਂ ਲਿਬਾਸ ਸਭ ਕੁਛ ਠੀਕ, ਜਿਹਦਾ ਬਾਹਰਲੇ ਚਿੰਨ੍ਹ ਨੇ ਜਿਹੜੇ, ਪਰ ਉਹ ਸੁੱਤਾ ਪਿਆ। ਹੁਣ ਆਪਾਂ ਸੁੱਤੇ ਪਏ ਹਾਂ ਸਾਰੇ, ਆਪਣੇ 'ਚ ਕੋਈ ਨਹੀਂ ਜਾਗਦਾ। ਜੇ ਕੋਈ ਜਾਗਦਾ ਹੋਊਗਾ ਉਸ ਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਜਾਗਦਾ ਨਹੀਂ, ਸਾਰੀ ਦੁਨੀਆਂ ਸੁੱਤੀ ਪਈ ਆ ਵਿਜੈ ਰੂਪੀ ਨੀਂਦ ਦੇ ਵਿੱਚ ਘਰਾੜੇ ਮਾਰਦੇ। ਹੁਣ ਆਪਾਂ ਪਏ ਪੜ੍ਹੋ ਪ੍ਰੇਮ ਬੜੇ ਦਾ ਬੜੇ ਫਿਰਦੇ ਚਾਹੇ ਬਾਦਸ਼ਾਹ ਜਿਹੜਾ ਰੱਬ ਨਾਲ ਸੁਰਤ ਜੋੜਦਾ ਉਹ ਜਾਗਦਾ। ਗੁਰੂ ਸਾਹਿਬ ਨੇ ਫੈਸਲਾ ਕਰ ਦਿੱਤਾ, ਤੀਨ ਵਿਆਪਾ ਜਗਤ ਕੋ, ਚਾਰ ਅਵਸਥਾ ਨੇ ਜੀਵ ਆਤਮਾ ਦੀਆਂ, ਤੁਰਿਆ ਪਾਵੈ ਕੋਏ ਕਹੋ ਨਾਨਕ ਸੰਤ ਨਿਰਮਲ ਪਏ। ਚਾਹੇ ਸਿੱਖ ਵਾ, ਸਿੱਖ ਦਾ ਮਨ ਨਿਰਮਲ ਹੈ ਉਹਦੇ ਚ ਵੀ ਗੱਲ ਕਰਦੀ ਹੈ, ਸੰਤ ਦਾ ਮਨ ਨਿਰਮਲ ਹੈ ਜੇ ਨਹੀਂ ਨਿਰਮਲ ਨਹੀਂ ਘਟੇ। ਚਾਹੇ ਕਿੰਨੇ ਲੀੜੇ ਪਾਣੀ ਪੀ ਜਾਵੇ, ਕਿੰਨੇ ਮੋਕੜ ਬੰਨੀ ਫਿਰੇ, ਕਿਵੇਂ ਨੀ ਪੁੱਛਣਾ। ਗੁਰੂ ਘਰ ਦੇ ਵਿੱਚ ਤਾਂ ਹਕੀਕਤ ਨੂੰ ਪੁੱਛਿਆ ਗਿਆ ਗੁਰਮੁਖ, ਇਹ ਨਾ ਹੀ ਪਖੰਡਾ ਜੀ ਨੇ ਦੂਰ ਕਰਨ ਵਾਸਤੇ ਗੁਰੂ ਮਹਾਰਾਜ ਜੀ ਨੂੰ ਸਾਰੀ ਦੁਨੀਆਂ ਦੀ ਟੱਕਰ ਲਾਇ ਸੀ, ਨਹੀਂ ਉਹਨਾਂ ਨੂੰ ਕੀ ਲੋੜ ਸੀ, ਆਨੰਦ ਲੈਂਦੇ ਵੈਰ ਲਗੇ, ਉਹਨਾਂ ਨੂੰ ਕਿਹੜਾ ਕੋਈ ਕਮੀ ਚ ਕੋਈ ਘਾਟਾ ਸੀ ਉਹਨਾਂ ਕੋਲ, ਕੋਈ ਨਹੀਂ ਬਈ ਇਹਨਾਂ ਨੂੰ ਜਣਾ ਦੀ ਹਕੀਕਤ ਨਹੀਂ ਹੈ ਇਹ, ਬਈ ਜਿਸ ਵਾਸਤੇ ਮਨੁੱਖਾਂ ਦੇ ਨੀਚੇ ਉਹ ਕਰਤੱਵ ਨਹੀਂ ਜਿਹੜਾ ਤੁਸੀਂ ਕਰਦੇ ਹੋ, ਨਹੀਂ ਇਹ ਤਾਂ ਪਖੰਡ ਹੈ। ਹਾਂ ਪਰਮੇਸ਼ਵਰ ਦੀ ਬੰਦਗੀ ਕਰੋ, ਗਰੀਬ ਕਰੋ, ਅਮੀਰ ਕਰੋ, ਰਾਜਾ ਕਰੋ, ਰਾਣਾ ਕਰੋ, ਕਰੋ ਸਚਿਆਈ ਨਾਲ। ਇਹਦਾ ਤੁਸੀਂ ਦਿਖਾਵੇ ਮਾਤਰ ਕਰਦੇ ਲੋਕਾਂ ਤੋਂ, ਬਈ ਮੈਨੂੰ ਬੜਾ ਕਹਿਣ ਜੀ ਬੜਾ ਭੋਰੇ ਚ ਬਹਿੰਦਾ, ਇਹਦਾ ਸਮਾਂ ਗਰਾਵਟ ਦਾ ਕਾਰਨ ਹੈ ਗੁਰਮੁਖ। ਔਰ ਇਸ ਤਰ੍ਹਾਂ ਦੱਸਿਆ, ਤੀਨ ਵਿਆਪਾ ਜਗਤ ਕੋ, ਤੁਰਿਆ ਪਾਵੈ ਕੋਏ ਕਹੋ ਨਾਨਕ ਸੰਤ ਨਿਰਮਲ ਪਏ। ਜਿਹਨੂੰ ਮਨ ਵਸਿਆ ਸੋਏ, ਸੋਏ ਸਰੂਪ ਜਿਹੜਾ ਸਾਰੇ ਪਰਿਪੂਰਨ ਹੈ ਉਹ ਜਾਗਦਾ, ਉਹਨੂੰ ਤੁਰਿਆ ਵੀ ਕਹਿੰਦੇ ਨੇ। ਤੁਰਿਆ ਨਾਂ ਨਹੀਂ ਰੋਸ਼ਨੀ ਦਾ, ਰੋਸ਼ਨੀ ਚ ਹੀ ਦਿਖੇਗਾ ਨਾ ਪਦਾਰਥ, ਜੇ ਹੁਣ ਹਨੇਰਾ ਹੋਵੇ ਉੱਤੇ ਆਪਾਂ ਕੁਛ ਨਾ ਦੇਖੇ। ਹੁਣ ਰੋਸ਼ਨੀ ਹੈ ਸੂਰਜ ਦੀ ਤਾਂ ਸਾਰੇ ਪਦਾਰਥ ਦੀਆਂ ਨੇ ਆਪਾਂ। ਔਰ ਇਸ ਤਰ੍ਹਾਂ ਦੱਸਿਆ ਵੀ ਉਹ ਤੁਰਿਆ ਅਵਸਥਾ ਨਾ ਜਿਹੜੀ ਉਹ ਹਮੇਸ਼ਾ ਜਾਗਦੀ ਆ। ਜਾਗਦਾ ਆਦਮੀ ਸਭ ਕੁਛ ਜਾਣਦਾ ਹੁੰਦਾ, ਜਿਹੜਾ ਸੁੱਤਾ ਪਿਆ ਕਦੇ ਚੋਰ ਚੱਕ ਕੇ ਲੈ ਜਾਵੇ ਗੁਰ ਉਹਨੂੰ ਕੀ ਫਾਇਦਾ ਸੁੱਤਾ ਪਿਆ ਉਹ ਤਾਂ। ਔਰ ਜਿਹੜੇ ਗੁਰਸਿੱਖ ਹੁੰਦੇ ਨੇ ਉਹ ਜਾਗਦੇ ਰਹਿੰਦੇ ਨੇ ਗੁਰਮੁਖ, ਉਹ ਆਪਣੀ ਵਸਤੂ ਨੂੰ ਸੰਭਾਲ ਕੇ ਰੱਖਦੇ ਨੇ, ਨਹੀਂ ਕਿਸੇ ਨੂੰ ਹੱਥ ਲਾਉਣ ਦਿੰਦੇ। ਜੇ ਸੁੱਤਾ ਪਿਆ ਫਿਰ ਕੀ ਕਰੇਗਾ। ਔਰ ਇਸ ਤਰ੍ਹਾਂ ਦੱਸਿਆ ਵੀ ਤੁਰਿਆ ਜਿਹੜੇ ਗਰੀਬ ਹੈ ਚਾਹ, ਜੇ ਉਹਦੀ ਸਰਬ ਸਬਦ ਨਾਲ ਜੁੜ ਕੇ ਆਤਮਾ ਨਾਲ ਜਾਗਦੀ ਸਮਝ, ਉਹ ਜਾਗਰਤ ਅਵਸਥਾ ਚ ਕਰਿਆ ਗਾ। ਜਾਗੋ ਉਹੀ ਜਿਹੜਾ ਬ੍ਰਹਮ ਗਿਆਨੀ ਹੁੰਦਾ, ਬ੍ਰਹਮ ਗਿਆਨੀ ਕਹਿੰਦੇ ਜਿਹੜਾ ਰੱਬ ਨੂੰ ਮਿਲ ਗਿਆ, ਰੱਬ ਦੇ ਮਿਲਣ ਤੇ ਅੱਗੇ ਸਾਧਨਾ ਹੀ ਗਿਆ ਹੋਰ ਬਸ। ਗੁਰੂ ਸਾਹਿਬ ਨੇ ਲਿਖਿਆ ਨਾ, ਗਿਆਨੇ ਕਾਰਨ ਕਰਮ ਅਭਿਆਸ, ਕਰਮ ਕਰਮ ਕਰੀਦੇ ਨੇ ਸੇਵਾ ਜੀ ਨੂੰ ਕਹਿੰਦੇ ਨੇ ਹੱਥਾਂ ਪੈਰਾਂ ਦੇ ਨਾਲ, ਫਿਰ ਨਾਮ ਦਾ ਅਭਿਆਸ ਕਰਨਾ। ਕਰਮ ਕਰਦਿਆਂ ਹੋਇਆਂ ਜਦ ਸੇਵਾ ਕਰਦਾ ਮਨ ਨਿਰਮਲ ਹੋਣਾ ਸ਼ੁਰੂ ਹੋ ਜਾਂਦਾ। ਗੁਰੂ ਘਰ ਦੇ ਵਿੱਚ ਲੰਗਰ ਦੀ ਬਹੁਤ ਸੇਵਾ ਉੱਤਮ ਮੰਨੀਆਂ ਗੁਰੂ ਸਾਹਿਬ ਨੇ। ਪਿਛਲੇ ਯੁੱਗਾਂ ਦੇ ਵੀ ਲੋਕ ਧੂੰਆਂ ਜਲ ਤਾਰੇ ਇਹ ਜੇ ਕਰਦੇ ਹੁੰਦੇ ਸਨ, ਹੋਂ ਆ ਜਾਂਦੀ ਹੈ ਅੰਦਰ, ਇੱਕ ਆਦਮੀ ਬੈਠਾ ਤੇ ਹਜ਼ਾਰਾਂ ਆਦਮੀ ਘੜੇ ਲਈ ਕਿਹੜੇ ਨੇ ਸਿਰ ਚ ਪਾਉਂਦੇ ਨੇ, ਜਾਂ ਮੱਤ ਚ ਪਾਈ ਜਾਂਦੇ ਨੇ, ਉਹਦੇ ਸਿਰ ਤੇ ਧਾਰ ਜੀ ਪੈਂਦੀ ਹੈ, ਫਿਰ ਉਹਨੂੰ ਚੱਕ ਕੇ ਲਿਜਾਂਦੇ ਨੇ, ਉਹ ਮੱਥੇ ਜੇ ਟੇਕਦੇ ਨੇ, ਸੁਕਾਉਂਦੇ ਨੇ ਉਹਨੂੰ, ਉਹ ਫਿਰ ਦਾਲੀਆਂ ਧਾਰ ਲੈ ਕਹਿੰਦਾ ਇੰਨਾ ਲਿਆ ਜੱਗ ਕਰਨਾ, ਜੇ ਨਹੀਂ ਲਾਵੇਗਾ ਫੂਕ ਦਊਂਗਾ। ਲੈ ਜਲਦਾ ਤਾਂ ਤੂੰ ਹੈ, ਤੂੰ ਇਹਦੇ ਵਿੱਚ ਇਹਨੂੰ ਕਿੱਥੋਂ ਫੂਕ ਦੇਗਾ। ਇਹ ਜਿਹੀਆਂ ਗੱਲਾਂ ਪਖੰਡ ਨੇ। ਹਾਂ ਜੇ ਸਚਿਆਈ ਹੈ ਤਾਂ ਠੀਕ ਹੈ, ਫਿਰ ਜੇ ਸਚਾਈ ਨਹੀਂ ਤਾਂ ਨਹੀਂ ਹੈ, ਫਿਰ ਤੁਹਾਡਾ ਰਾਹ ਵੀ ਪਖੰਡੀ ਹੈ ਜੇ ਪਖੰਡ ਦੁਆਰਾ ਕੋਈ ਗੱਲ। ਗੁਰੂ ਸਾਹਿਬ ਨੇ ਤਾਂ ਹਕੀਕਤ ਰੱਖੀ ਹੈ, ਸਚਿਆਈ ਜੀ ਨੂੰ ਕਹਿੰਦੇ ਨੇ। ਔਰ ਇਸ ਤਰ੍ਹਾਂ ਜਿਹੜੇ ਮਹਾਂਪੁਰਸ਼ ਹੁੰਦੇ ਨੇ ਜਦ ਉਹਨਾਂ ਦੀ ਸੁਰਤ ਆਤਮਾ ਨਾਲ ਜੁੜ ਜਾਂਦੀ ਹੈ ਤਾਂ ਫਿਰ ਜਿਹੜਾ ਨਿਰਗੁਣ ਸਤਿਗੁਰੂ ਹੈ ਨਾ, ਜੇ ਤਾਂ ਉਹ ਸਰੀਰ ਦੇ ਸਮੇਤ ਹੈ ਤਾਂ ਉਸੇ ਸਰੀਰ ਦੇ ਸਮੇਤ ਆਵੇਗਾ ਉਹਦੇ ਕੋਲ। ਜਿਵੇਂ ਆਪਣੇ ਦਸ ਸਤਿਗੁਰੂ ਹੋਏ ਨੇ, ਉਹ ਜਦ ਉਹਨਾਂ ਦੇ ਸਰੀਰ ਦੀ ਸਰੀਰ ਦੁਆਰਾ ਆ ਕੇ ਸਿੱਖ ਦੀ ਸਹਾਇਤਾ ਕਰਦੇ ਸੀ, ਉਹ
ਜੇ ਸਰੀਰ ਨਹੀਂ ਹੋਣੇ ਹੁਣ ਵੀ ਕਰਦੇ, ਜਿਹੋ ਜੀ ਸ਼ਰਧਾ ਇਹੋ ਜਿਹਾ ਸਰੀਰ ਉਹ ਧਾਰਨ ਕਰ ਲੈਂਦਾ ਜਿਹੜਾ ਨਿਰਗੁਣ ਵਾਹਿਗੁਰੂ ਹੁੰਦਾ। ਨਿਰਗੁਣ ਤੋਂ ਹੀ ਸਰਗੁਣ ਹੁੰਦਾ ਨਾ, ਔਰ ਇਸ ਤਰ੍ਹਾਂ ਹਮੇਸ਼ਾ ਸਰਗੁਣ ਨਹੀਂ ਰਹੇਗਾ। ਅਸੂਲ ਹੈ ਮਾਤ ਲੋਕ ਦਾ, ਚਾਹੇ ਕਿਤਨਾ ਹੀ ਕੋਈ ਵੱਡਾ ਰਿਸ਼ੀ ਮੁਨੀ ਅਵਤਾਰ ਆ, ਜਿੰਨੀ ਉਮਰ ਆ ਉਦੋਂ ਬਾਅਦ ਵੀ ਰਹਿ ਸਕਦਾ ਵਾ, ਕੋਈ ਰਿਹਾ ਨਹੀਂ ਤਾਂ ਫਿਰ ਇੱਥੇ ਹੁੰਦੇ ਆਪਣੇ ਬਜ਼ੁਰਗ ਵੀ ਹੁੰਦੇ, ਸਤਿਗੁਰੂ ਵੀ ਹੁੰਦੇ, ਪਰ ਨਹੀਂ ਹੈ ਨੀ ਗੁਰੂ। ਪਰ ਜਿਹੜਾ ਉਹਨਾਂ ਦਾ ਸੀ ਉਹ ਨਿਰਾਕਾਰ ਆਤਮਾ, ਉਹ ਨੀ ਕਿਤੇ ਗਿਆ, ਉਹ ਉਸੇ ਤਰ੍ਹਾਂ ਹੀ ਕਰਾਸਾ ਹੈ। ਪੜੋ ਪ੍ਰੇਰਣੇ ਨਾਲ ਦੱਸਿਆ ਪਰ ਜਿਹੜੇ ਅਵਤਾਰ ਹੁੰਦੇ ਨੇ ਉਹਨਾਂ ਦਾ ਸਰੀਰ ਮਿੱਟੀ ਚ ਮਿਲਦਾ, ਉਹ ਜਿਹੜਾ ਉਹਨਾਂ ਦਾ ਆਤਮਾ ਹੁੰਦਾ ਨਾ ਉਹ ਨਹੀਂ, ਉਹ ਆਤਮਾ ਦੇ ਵਿੱਚ ਭੇਦ ਹੋ ਜਾਂਦੇ ਨੇ। ਜੇ ਚਾਹੁਣ ਤਾਂ ਸਰੀਰ ਸਣੇ ਵੀ ਚਲੇ ਜਾਂਦੇ ਨੇ ਸੱਚਖੰਡ ਨੂੰ ਉਹ। ਤੇ ਜਿਹੜੇ ਆਪਾਂ ਆਮ ਜੀਵ ਆ, ਇੱਕ ਤਾਂ ਆਪਾਂ ਮਿੱਟੀ ਚ ਮਿਲਦੇ ਹਾਂ ਸਰੀਰ, ਜਿਹੜਾ ਜਿਹੜਾ ਆਪਣਾ ਜੀਵ ਆਤਮਾ ਇਹ ਇਧਰ ਦੁਨੀਆਂ ਦੇ ਵਿੱਚ ਭੜਕਦਾ ਫਿਰਦਾ ਰਹਿੰਦਾ, ਉਹਨਾਂ ਦਾ ਨਹੀਂ। ਇਹ ਆਮ ਜੀਵ ਕੋਟੀ ਚ ਨੇ ਜਿਹੜੇ, ਉਹ ਤਾਂ ਈਸ਼ਰ ਕੋਟੀ ਚ ਚਲੇ ਜਾਂਦੇ। ਈਸ਼ਰ ਕੋਟੀ ਜਾਣ ਦਾ ਮਤਲਬ ਕੀ ਹੈ? ਉਹਨਾਂ ਦੀ ਸੁਰਤ ਜਾਂ ਆਤਮਾ ਨਾਲ ਜੁੜਨ ਲੱਗ ਜਾਂਦੀ ਆ, ਉਹ ਈਸ਼ਰ ਉੱਥੇ ਈਸ਼ਰ ਈਸ਼ਰ ਉੱਥੇ ਦੇ ਵਸਿੰਦਰ ਮੰਨੇ ਜਾਂਦੇ ਨੇ। ਫਿਰ ਜੈਸੇ ਰਵਿਦਾਸ ਇੱਕ ਗਰੀਬ ਚਮਾਰ ਹੋਇਆ ਵਿਚਾਰਾ, ਟੁੱਟੀਆਂ ਜਾਂ ਜੁੱਤੀਆਂ ਬਣਦਾ ਵੀ ਵਿਚਾਰਾ ਇਹੋ ਜਿਹੇ ਹੁੰਦੇ ਵੀ ਜ਼ਿਆਦਾ ਆਪਣੇ ਕੋਲ ਕੀ ਹੁੰਦਾ ਜੀ, ਇੱਥੇ ਮਾਮਲਾ ਵੀ ਨਹੀਂ ਜੀ ਹੁੰਦਾ, ਜ਼ਮੀਨ ਦਾ ਮਾਮਲਾ ਵੀ ਜ਼ਿਮੀਦਾਰਾਂ ਕੋਲ ਦੇ ਹੁੰਦਾ ਸੀ। ਅਤਾ ਹੁਣ ਥੋੜ੍ਹਾ ਜਿਹਾ ਚੌਧਰੀ ਜੇ ਬਣ ਗਏ, ਉਹ ਬਹੁਤ ਗਰੀਬ ਸੀ ਵਿਚਾਰਾ। ਜਦੋਂ ਫਿਰ ਬਚਨ ਮਿਲਾਸ ਕਰਦਾ ਸੀ ਨਾ, ਬਚਨ ਮਿਲਾਸ, ਬਚਨ ਮਿਲਾਸ ਕਰਦਾ ਸੀ ਉੱਪਰਲੇ, ਤਾਂ ਕੋਈ ਸ਼ੌਕੀਨ ਸੀ ਹੋਰ ਬੰਦਾ ਇਸਲਾਮ ਦਾ। ਇਸਲਾਮ ਦੇ ਵਿੱਚ ਬਹੁਤ ਬੜੇ ਆਰਫ ਲੋਕ ਹੋਏ ਨੇ, ਆਰਫ ਕਹਿੰਦੇ ਬ੍ਰਹਮ ਗਿਆਨੀ ਸਤਵੇਤਾ ਜੀ ਨੂੰ ਕਹਿੰਦੇ। ਉਸਨੇ ਪੁੱਛਿਆ, ਰਵਿਦਾਸ ਜੀ ਠੀਕ ਹੈ, ਇਹ ਤਾਂ ਬਾਹਰ ਕੇ ਆ ਤੁਹਾਡੀ ਤੁਹਾਡੀ ਅੰਤਰੀਮ ਵਸਤਾ ਮੈਨੂੰ ਕੁਛ ਹੋਰ ਲੱਗਦੀ ਹੈ, ਗ੍ਰੰਥਾਂ ਦੁਆਰਾ ਜਾਂ ਮਹਾਂਪੁਰਸ਼ਾਂ ਦੁਆਰਾ ਇਹਨਾਂ ਗੱਲਾਂ ਦਾ ਪਤਾ ਲੱਗਦਾ ਹੁੰਦਾ, ਬਹੁਤਾ ਤਾਂ ਮਹਾਂਪੁਰਸ਼ਾਂ ਦੁਆਰਾ ਲੱਗਦਾ ਕਿ ਉਹਨਾਂ ਦੀ ਸਾਰੀ ਗੱਲ ਕਰੀ ਹੁੰਦੀ ਹੈ। ਜਿਵੇਂ ਦੁਨਿਆਵੀ ਵਿਦਿਆ ਪਰੋ ਵੈਸ਼ਰਵ ਬਿਰਸੀ ਬਲ ਦੁਆਰਾ ਹੀ ਆਵੇਗੀ, ਐਵੇਂ ਨਹੀਂ ਆਉਣੀ ਹੈ। ਪਰ ਇਹ ਤਾਂ ਘਰਾਂ ਚ ਵੀ ਬਥੇਰੇ ਹੁੰਦੇ ਨੇ, ਇੰਨੇ ਉਹਦੇ ਪਰ ਨਹੀਂ ਪੜ੍ਹਾ ਸਕਦੇ, ਪੜੂਗਾ ਜਾ ਕੇ ਕਾਲਜ ਦੇ ਵਿੱਚ ਉਹ ਮਾੜਾ ਮੋਟਾ ਦੱਸ ਦੇਗਾ ਘਰ ਆਏ ਨੂੰ, ਪਰ ਪੂਰਾ ਨਹੀਂ। ਇਸ ਤਰ੍ਹਾਂ ਉਹ ਕਹਿਣ ਲੱਗਿਆ, ਰਵਿਦਾਸ ਜੀ ਤੁਸੀਂ ਕਿੱਥੇ ਰਹਿੰਦੇ ਹੋ, ਲਾਪਾ ਨੂੰ ਪੁੱਛ ਕੇ ਦੇਖੋ, ਇੱਥੇ ਪੁੱਛ ਕੇ ਦੇਖੋ ਕਿਸੇ ਨੂੰ, ਆਹਲੇ ਵਾਲੇ ਨੂੰ, ਤੂੰ ਕਿੱਥੇ ਰਹਿੰਦਾ? ਕਹਿੰਦਾ ਮੈਂ ਫਲਾਣੇ ਦਾ ਮੁੰਡਾ, ਮੇਰਾ ਪਿਤਾ ਥੋੜ੍ਹੇ ਦਾ ਨੌਕਰ ਜਾ ਸਰਕਾਰ ਦੇ ਵਿੱਚ ਕਾਨੂੰ ਗਏ, ਮੈਂ ਕਾਲਾ ਗੋਰਾ, ਇੰਨੀ ਜ਼ਮੀਨ ਹੈ ਸਾਡੇ ਕੋਲ, ਇਹੋ ਜਿਹਾ ਕਿਵੇਂ ਦੱਸੂਗਾ? ਕੋਈ ਆਪਣੇ ਵਿੱਚ ਆਤਮਦਰਸ਼ੀ ਐਂ ਕਹਿ ਵੀ ਮੈਂ ਤਾਂ ਆਤਮਾ, ਮੈਂ ਤਾਂ ਫਲਾਣੇ ਦਾ ਮੁੰਡਾ ਨਹੀਂ ਹਾਂ, ਨਾ ਮੇਰੀ ਕੋਈ ਜ਼ਮੀਨ ਹੈ, ਨਾ ਮੇਰਾ ਕੋਈ ਘਰ ਹੈ, ਨਾ ਮੇਰਾ ਕੋਈ ਸਰੀਰ ਹੈ, ਇਹੋ ਜਿਹਾ ਨਹੀਂ ਕਹਿ ਕੋਈ ਹੈ ਆਪਣੇ ਵਿੱਚ ਇੱਥੇ, ਜੇ ਹੋਵੇਗਾ ਤੂੰ ਸਮਝੋ ਰੱਬ ਦੇ ਦੇਸ਼ ਚ ਰਹਿੰਦਾ, ਫਿਰ ਫਿਰ ਰੱਬ ਹੈ ਤੂੰ ਅੱਗੇ, ਉਹ ਰੱਬ ਦੇ ਦੇਸ਼ ਚ ਰਹਿੰਦਾ ਹੁੰਦਾ, ਰਹਿੰਦਾ ਘਰ ਕੇ ਹੀ ਆ, ਗ੍ਰਸਤੀ ਵੀ ਆ, ਕੰਮ ਵੀ ਕਰਦਾ, ਸਭ ਕੁਛ ਕਰਦਾ, ਪਰ ਜਿਹੜਾ ਇਸਦਾ ਅਸਲੀ ਮਨ ਆਉਣਾ ਉਹ ਆਤਮਾ ਨਾਲ ਜੁੜਿਆ ਹੁੰਦਾ, ਉਹ ਵੀ ਜਾਣਦਾ ਵੀ ਰਵਿਦਾਸ ਵੀ ਇਹ ਪ੍ਰੇਮੀ ਹੈ, ਇਹਨੂੰ ਦੱਸਦੀ। ਫਿਰ ਰਵਿਦਾਸ ਜੀ ਨੇ ਸ਼ਬਦ ਉਚਾਰਨ ਕਰਿਆ, ਸ਼ਬਦ ਗੁਰੂ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ, ਬੇਗਮਪੁਰਾ ਸ਼ਹਿਰ ਕੋ ਨਾ, ਬੇਗਮਪੁਰਾ ਵਾਪਰ ਅਗਲੇ ਸੁਣਿਆ ਵੀ ਨਹੀਂ ਹੋਣਾ, ਪਟਿਆਲੇ ਨੂੰ ਜਾਣਦੇ ਹਾਂ, ਮਲੋਹ ਨੂੰ ਜਾਣਦੇ ਹਾਂ, ਸੰਗਰੂਰਾਂ ਨੂੰ ਜਾਣਦੇ ਹਾਂ, ਪਟਿਆਲੇ ਲੁਧਿਆਣੇ ਨੂੰ ਜਾਣਦੇ ਹਾਂ, ਆਪਰ ਇਹਦੇ ਚਲੇ ਜਾਓ ਮਾੜੇ ਸ਼ਰਾਲੇ ਜੇ ਇੱਧਰ ਨੂੰ ਜਾਣਦੇ ਹਾਂ, ਦਿੱਲੀ ਰਾਹੀਂ ਜਿਹੜਾ ਦਹਾਂ ਗਿਆ ਕੋਈ ਦਿੱਲੀ, ਉਹ ਕਲਕੱਤੇ ਦਾ ਜਾਣਦਾ, ਬੰਬੇ ਦਾ, ਜਿਹੜੇ ਜਹਾਜ਼ਾਂ ਦੇ ਉਹ ਅਗਲੇ ਮੁਲਕਾਂ 'ਚ ਵੀ ਜਾਣਦੇ ਨੇ ਵੀ ਫਲਾਣੇ, ਉਹ ਵੀ ਆਮ ਹੈ ਵੀ 307 ਮੁਲਕ ਹੈ। ਉਹ ਇਸ ਤਰ੍ਹਾਂ ਦੱਸਿਆ ਵੀ ਬੇਗਮਪੁਰਾ ਹੈ ਕਿੱਥੇ, ਤੇ ਉਹਨਾਂ ਨੇ ਰਵਿਦਾਸ ਜੀ ਨੇ ਤਾਂ ਦੱਸ ਦਿੱਤਾ ਵੀ ਬੇਗਮਪੁਰਾ ਸ਼ਹਿਰ ਕੋ ਨਾ, ਪਰੋ ਪ੍ਰੇਮ ਦੇ ਨਾਲ ਉਹ ਆਤਮਾ ਨੂੰ ਦੱਸਦੇ ਨੇ, ਕਈ ਨਾ ਉਹਨੇ ਉਸ ਦੇ ਰੱਬ ਦੇ ਉੱਤੇ ਦੇਖਦਾ
ਆਪ ਜੀ ਨੇ ਪੁੱਛਿਆ ਉਸ ਪ੍ਰੇਮੀ ਨੇ, ਸਲਾਮ ਦਾ ਬੰਦਾ ਸੀ ਬੰਦਗੀ ਕਰਨ ਵਾਲਾ, ਹੁਣ ਇਹ ਗੱਲ ਅਨੁਭਵ ਹੁੰਦੀ ਸੀ ਵੀ ਸਿਹੜਾ ਮੇਰਾ ਦੇਸ਼ ਆ ਉਹਦਾ ਕਿਤੇ ਹੋਰ ਆ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਬਹੁਤ ਦੱਸਿਆ, ਇਹ ਜਿਹੜਾ ਡੇਰਾ ਨਾ ਜੀਵ ਆਤਮਾ ਇਹ ਨਹੀਂ ਤੇਰਾ ਹੈ, ਤੇਰਾ ਡੇਰਾ ਤਾਂ ਕਿਸੇ ਹੋਰ ਦੇਸ਼ ਦੇ ਵਿੱਚ ਹੈ, ਦੱਸਿਆ ਤਾਂ ਗੁਰਬਾਣੀ ਨੇ ਬਹੁਤ ਹੈ, ਪਰ ਆਪਾਂ ਨੂੰ ਉੱਥੇ ਲਿਜਾਣ ਵਾਲਾ ਨਹੀਂ ਕੋਈ ਮਿਲਿਆ। ਜਿਹੜਾ ਉਹ ਦੇਸ਼ ਦਾ ਵਾਸੀ ਹੈ ਨਾ, ਡੱਡਾ ਡੇਰਾ ਇਹ ਨਹੀਂ, ਡੇ ਡੇਰਾ ਤੈਂ ਜਾਣ, ਆ ਦੁਨੀਆਂ ਨਹੀਂ ਡੇਰਾ, ਆ ਸਰੀਰ ਤੇਰਾ ਡੇਰਾ ਨਹੀਂ ਹੈ, ਆ ਜ਼ਮੀਨ ਵਾਲਾ ਤੇਰਾ ਪਿੰਡ ਡੇਰਾ ਨਹੀਂ ਹੈ, ਉਹ ਤੇਰਾ ਡੇਰਾ ਦਾ ਜੀਵ ਆਤਮਾ ਉਹ ਨਿਰਾਕਾਰ ਵਾਹਿਗੁਰੂ ਹੈ, ਤਾਂ ਉੱਥੇ ਜਾਣਾ ਹੈ, ਚਲਾ ਗਿਆ ਤੈਨੂੰ ਮਨੁੱਖਾਂ ਦੇ ਮਿਲੀ ਹੋਈ ਹੈ, ਨਹੀਂ ਫਿਰ ਤਰਜੁਨੀਆਂ ਦੇ ਵਿੱਚ ਪਰ ਕਰਾ, ਫਿਰ ਇਹਨਾਂ ਖਬਰ ਨਹੀਂ ਕਰ ਪਾ ਰਹੀ ਆਉਣੀ ਆ, ਫਿਰ ਕਰੋ ਬੰਦਗੀ ਕਰ, ਪੁੱਤਰ ਦੀ ਹਾਲਤ ਵੀ ਰਹਿ,
ਜੇ ਕੈਸਾ ਮਨ ਸ਼ਾਂਤ ਰਹੇਗਾ ਇਹਦਾ ਜੀਵਾਤਮਾ ਇਹਦਾ ਦੇਸ਼ ਤਾਂ ਸੂਖ ਮੰਡਲ ਨੇ ਥੱਲੇ ਉਤਰਿਆ ਉਹਨੇ ਨੂੰ ਜਾਣੇ ਨੂੰ ਆਉਂਦਾ ਨੀ ਅਣਜਾਣ ਚ ਉਤਰਿਆ ਥੱਲੇ ਹੁਣ ਇਹ ਕੋਈ ਇਹਨੂੰ ਜਣਾਊਗਾ ਤਾਂ ਹੀ ਪਤਾ ਲੱਗੂਗਾ ਨਾ ਵੀ ਮੇਰਾ ਦੇਸ਼ ਕਿੱਥੇ ਹੈ ਰਾਜ ਜੀ ਨੇ ਕਿਹਾ ਹੈ ਪ੍ਰੇਮੀਆਂ ਵੀ ਤੇਰਾ ਦੇਸ਼ ਤਾਂ ਕੋਈ ਹੋਰ ਹੈ ਜਿੱਥੇ ਨਾਲੇ ਅਸੀਂ ਵੱਸਦੇ ਹਾਂ ਨਾ ਜਿੱਥੇ ਸਾਡੀ ਰਿਹਾਇਸ਼ ਹੈ ਸਰੀਰ ਦੀ ਰਿਹਾਇਸ਼ ਨੀ ਰਿਹਾਇਸ਼ ਹੁੰਦੀ ਆ ਮਨ ਦੀ ਜਿੱਥੇ ਕਿਸੇ ਦਾ ਮਨ ਵੱਸਦਾ ਸਾਨੂੰ ਉੱਥੇ ਰਹਿੰਦਾ ਉਹ ਉੱਥੇ ਰਹਿੰਦਾ ਹੁੰਦਾ ਉਹ ਇਸ ਤਰ੍ਹਾਂ ਬੇਗਮਪੁਰਾ ਸ਼ਹਿਰ ਹੈ ਕਹਿੰਦੇ ਉਹ ਬੇਗਮ ਕਹਿੰਦੇ ਉੱਥੇ ਗਮ ਨੀ ਹੈ ਕੋਈ ਉੱਥੇ ਫਿਕਰ ਨੀ ਕੋਈ ਉੱਥੇ ਲੈਣਾ ਦੇਣਾ ਧਰਨਾ ਕਰਨਾ ਨੀ ਆ ਕੋਈ ਆਕਾਸ਼ ਕਰਾ ਇਹ ਤਾਂ ਸੂਨ ਹੈ ਆਕਾਸ਼ ਆਕਾਸ਼ ਸੂਨ ਹੈ ਉਹ ਤਾਂ ਚੇਤਨ ਉਹ ਤਾਂ ਸ਼ਕਤੀਸ਼ਾਲੀ ਹੈ ਨਾ ਉੱਥੇ ਹੀ ਤਾਕਤ ਹੁੰਦੀ ਹੈ ਜੋ ਵੀ ਜਨਾਂ ਦੇ ਵਿੱਚ ਜਾ ਕੇ ਉੱਥੇ ਜਾ ਕੇ ਜੇ ਸੁਰਤ ਨਾਲ ਖਿੱਚਦੇ ਨੇ ਨਾ ਸਰਗੁਣ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਤ ਉੱਥੇ ਕੁੰਭ ਲੱਗੇ ਨੇ ਸੇਵਾ ਦੇ ਔਰ ਨਾਮ ਦੇ ਤਾਂ ਉਸ ਨੂੰ ਨਾਮ ਪ੍ਰਾਪਤ ਹੋਇਆ ਹਿੰਮੇ ਨੂੰ ਹੌਲੀ ਹੌਲੀ ਵਿਆਸ ਕਰਦਿਆਂ ਕਰਦਿਆਂ ਸੁਰਤ ਨੂੰ ਆਤਮਾ ਨਾਲ ਜੋੜਨ ਲੱਗ ਗਿਆ ਧਿਆਨ ਦੇ ਆਸਰੇ ਐਵੇਂ ਨੀ ਜੁੜੇਗੀ ਆਪਾਂ ਜਿੰਨੇ ਲੋਕ ਆ ਸਾਰੇ ਧਿਆਨ ਦੇ ਆਸਰੇ ਭੱਜੇ ਫਿਰਦੇ ਜਿਹਦੇ ਘਰ ਨਿਆਣਾ ਨੇ ਨਾ ਉਹ ਉਦਾਸ ਜੇ ਬੈਠੇ ਹੁੰਦੇ ਨੇ ਉਸ ਵੇਲੇ ਉੱਟੀ ਖਾ ਲੈਣ ਨਾ ਖਾ ਲੈਣ ਖਾਧੀ ਨਾ ਖਾਧੀ ਵਰਗੀ ਉਹਨਾਂ ਦੀ ਤਾਂ ਨੇੜੇ ਚ ਬੈਠੇ ਨੇ ਜਿਹੜਾ ਧਿਆਨ ਹੈ ਨਾ ਇਨਸਾਨ ਹੈ ਜਿਹਨੂੰ ਇਹਦੇ ਬਗੈਰ ਵੀ ਦਿਨ ਕੱਟਣਾ ਬੜੇ ਔਖੇ ਨੇ ਆਪਾਂ ਪੁੱਤਰਾਂ ਧੀਆਂ ਦਾ ਧਿਆਨ ਕਰਦੇ ਹੁੰਦੇ ਨੇ ਰਾਤ ਕਰਦੇ ਹਾਂ ਕਿ ਨਹੀਂ ਬੜੇ ਖੁਸ਼ ਹੁੰਦੇ ਫਿਰ ਗੁਰੂ ਦਾ ਧਿਆਨ ਨਹੀਂ ਕਰਦੇ ਹਾਂ ਗੁਰੂ ਦਾ ਧਿਆਨ ਨਹੀਂ ਕਰਦੇ ਕਰਦੇ ਆ ਪੁੱਤਰਾਂ ਦੀਆਂ ਦਾ ਪਦਾਰਥਾਂ ਦਾ ਹੁਣ ਵੀ ਕੋਈ ਗਿਣਦੇ ਹੋਣਗੇ ਬੈਂਕ ਚ ਬਈ ਜੀਰੀ ਰਹਿੰਦੇ ਹੋਣਗੇ ਉਹ ਵੀ ਫਿਰ ਉੱਥੇ ਹੀ ਰੱਖਾਂਗੇ ਉਹ ਵੀ ਬੈਂਕ ਚ ਰੱਖ ਦਿਆਂਗੇ ਵਿਆਜ ਆਉਣ ਲੱਗ ਜੂਗਾ ਇਹੋ ਜਿਹਾ ਇਹ ਤਾਂ ਕਦੇ ਸੋਚਿਆ ਨੀ ਵੀ ਸੁਰਤ ਵੀ ਜੋੜਨੀ ਆ ਆਤਮਾ ਨਾਲ ਐਸਾ ਨਹੀਂ ਕਦੇ ਕਰਿਆ ਇਹ ਰਵਿਦਾਸ ਜੀ ਨੇ ਦੱਸਿਆ ਵੀ ਬੇਗਮਪੁਰਾ ਉਹ ਐਨਾ ਉਹਦੇ ਮਨ ਦੇ ਵਿੱਚ ਇਹ ਬਦਲਦਾ ਹੋਇਆ ਬਈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਚੌਂਕੀ ਡਾਹ ਲਈ ਵਿਛਾਈ ਕਰਤੀ ਵੀ ਇਸ ਤੇ ਆ ਕੇ ਬੈਠਣ ਤੇ ਫਿਰ ਮੈਂ ਦਰਸ਼ਨ ਕਰਾਂ ਮਹਾਰਾਜ ਜੀ ਦਾ ਅੰਮ੍ਰਿਤਸਰ ਤੇ ਬਹੁਤ ਦੂਰ ਬੈਠਾ ਉਹ ਬਾਗ ਦਾ ਮਹੀਨਾ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਧਿਆਨ ਕਰਿਆ ਧਿਆਨ ਧਿਆਨ ਵੀ ਬਹੁਤ ਕਿਸਮ ਦਾ ਹੈ ਇੱਕ ਤਾਂ ਸਾਰੇ ਸਰੀਰ ਦਾ ਧਿਆਨ ਹੈ ਉਹ ਹਰ ਇੱਕ ਨੂੰ ਨਹੀਂ ਆ ਸਕਦਾ ਹੈ ਨਹੀਂ ਉਹ ਸ੍ਰੇਸ਼ਟ ਆਵੇਗਾ ਸ੍ਰੇਸ਼ਟ ਸਰੋਤਾ ਨਹੀਂ ਕਰਨਾ ਦਾ ਚਿਹਰੇ ਦਾ ਅੱਖਾਂ ਦਾ ਸਰੀਰ ਦਾ ਹੋਰ ਸਾਰੇ ਹਸਤ ਕਮਲਾਂ ਦਾ ਇਸ ਤਰ੍ਹਾਂ ਦਾ ਧਿਆਨ ਕਰਦੇ ਨੇ ਜਗੈਸੂ ਹੌਲੀ ਹੌਲੀ ਉਹ ਜਿਹੜਾ ਕਹਿੰਦੇ ਆ ਮਨ ਆਪਣਾ ਟਿਕਦਾ ਨਹੀਂ ਨਾ ਜਦੋਂ ਭਜਨ ਬਾਣੀ ਆ ਜਾਂ ਭਜਨ ਕਰਦੇ ਹਾਂ ਉਹ ਆਪਣੇ ਕੋਲ ਧੇ ਨਹੀਂ ਹੈ ਸੁੱਕਾ ਕਰਦਾ ਸੁੱਕਾ ਸੁੱਕਾ ਨਾ ਕਰੋ ਤੁਸੀਂ ਆਪਣੇ ਗੁਰੂ ਦਾ ਇਸਤਰਾ ਧਿਆਨ ਰੱਖਿਆ ਕਰੋ ਅੱਗੇ ਆਪਣਾ ਗੁਰੂ ਕਹਿਣਾ ਗੁਰਬਾਣੀ ਤੁਸੀਂ ਗੁਰਬਾਣੀ ਦੇ ਵੀ ਹੈਗੇ ਅੰਗ ਕਿ ਗੁਰਬਾਣੀ ਦੇ ਅੰਗ ਨਹੀਂ ਹਨ ਅੰਗ ਨੇ ਜਿਹੜੇ ਔਂਕੜ ਬਿਹਾਰੀ ਸ਼ਹਿਰੀ ਹੋੜਾ ਕਨੌੜਾ ਇਹ ਅੰਗ ਨੇ ਬਾਣੀ ਦੇ ਗੁਰੂ ਦੇ ਆਪਣੇ ਦੇ ਇਹਨਾਂ ਦੇ ਉੱਤੇ ਸੁਰਤ ਫੇਰਿਆ ਕਰੋ ਤਾਂ ਇਸੇ ਨੂੰ ਧੇ ਕਹਿੰਦੇ ਨੇ ਤੇਰੇ ਬਹੁਤ ਜਿਹੜੇ ਜਗਿਆਸੂ ਹੁੰਦੇ ਨੇ ਹੌਲੀ ਹੌਲੀ ਮਹਾਤਮਾ ਫਿਰ ਇਹ ਉਹਨੇ ਮਨ ਨੂੰ ਇਕੱਠਾ ਕਰਦੇ ਨੇ ਹੌਲੀ ਹੌਲੀ ਤੇ ਫਿਰ ਪਿੱਛੇ ਰਹਿ ਜਾਂਦੇ ਆ ਜੋਗ ਸਾਹਿਬ ਬਗੈਰ ਇਸ ਤੋਂ ਕਦੇ ਮਨ ਨਹੀਂ ਅੱਗੇ ਜਾਵੇਗਾ ਕਈ ਕਹਿੰਦੇ ਨੇ ਧਿਆਨ ਹੈ ਬੁੱਤ ਪ੍ਰਸਤੀ ਹੋ ਗਈ ਜਾਂ ਤੂੰ ਹੀ ਬੁੱਤ ਹੈ ਕਹਿੰਦਾ ਤੂੰ ਬਗੈਰ ਕਹਿੰਦੇ ਦਿਖਾ ਤਾਂ ਜੇ ਮਰ ਜਾਏਗਾ ਫਿਰ ਕਹਿੰਦੇ ਤਾਂ ਕਹਿੰਦੇ ਤਾਂ ਬੁੱਤ ਪ੍ਰਸਤੀ ਫਿਰ ਵੀ ਕਹਿ ਦੇਗਾ ਨਹੀਂ ਕਰ ਸਕਦਾ ਇਹਦਾ ਜਿਹੜਾ ਸੂਰ ਹੈ ਨਾ ਪਰਮੇਸ਼ਰ ਦਾ ਪੰਜਵੇਂ ਪਾਤਸ਼ਾਹ ਮਹਾਰਾਜ ਤੋਂ ਪੁੱਛਿਆ ਸਿੱਖਾਂ ਨੇ ਆਣ ਮੱਤਾਂ ਦੇ ਵਿੱਚ ਕੋਈ ਕਿਸੇ ਚੀਜ਼ ਦਾ ਧਿਆਨ ਕਰਦਾ ਧਿਆਨ ਸ਼ਕਤੀ ਬਿਨਾਂ ਮਨ ਨਹੀਂ ਖੜੇਗਾ ਕੋਈ ਕਿਸੇ ਦਾ ਕਰਦਾ ਮਹਾਰਾਜ ਗੁਰੂ ਘਰ ਦੇ ਵਿੱਚ ਦੱਸੋ ਧਿਆਨ ਕਿਹੜਾ ਕਰਨਾ ਚਾਹੀਦਾ ਕਿਹੜਾ ਜਾਇਜ਼ ਹੈ ਅਸੀਂ ਕਿਹੜਾ ਧਿਆਨ ਕਰਿਆ ਕਰੀਏ गुरु साहब जी ने गुरबाणी के शब्द कहा गुरु की मूर्त मन में ध्यान, गुरु का शब्द मंत्र मन में, गुरु के चरण हृदय ला तारो, गुर पार ब्रह्म सदा नमस्कार। कहने गुरु नु शरीर ना मने, शरीर नहीं आ गुरु, शरीर तो हमने धारण करे अपने निर्गुण वस्तु निर्गुण स्वरूप जनाने वास्ते करे। बड़े बड़े नाले तो आप मैंने तो पता नहीं उपदेश कर रहा गुरु की मूर्त। ये मूर्त क्या लिखा इतने जरा सरगुण शरीर आता नहीं हों, जी मूर्त हमेशा रही है। देख लो पाशाइया अपनी कटे हुई ने, देखो इन्होंने मूर्त धाकर लगिया हुई लगिया हुई ने कि नहीं। और इस तरह दसिया जरा हिमा सी प्रेमी पंजे पातशाह महाराज का ध्यान कर रहा उसने, एक हों ध्याता एक हों ध्यान जी को ख्याल कहते हैं, एक हों अगे तीन चीजा ने। ध्याता का होंगे शरीर, ध्यान की होंगे ध्यान होंगे छाल है जो अपना जिन्हों को मन कहने देख कौन है परमेश इष्ट अपना सतगुरु ओनू देखना। फिर जीरा आप भजन करते हैं ना भजन सतगुरु का वाहिगुरु का, जो शरीर धार के अपने सामने आ जाए भजन आप ही होने लग जाता। क्यों वो सामने बैठा हो आप उस भजन करते हैं ना, जो दूर हो सामने बैठा हो भजन विसरता ही नहीं होंगे। और इस तरह जरा ख्याल है ना वो तेरे नाल जोड़ना, करद्या 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 मेहनत करद्या करद्या एक दिन आउंदा ना तो कहते ध्यान ध्यात आ रहा, ना कहते ध्यान ख्याल रहा, कहते ही रह जाता। फिर उठे फिर कहते परमेश्वर काम करता कि उही रह गया ना, सिकता है नहीं हम शांत तो है नहीं, जरा ध्यान करता है नहीं हूं ना, शरीर भासदा ना ख्याल भासदा, हम तो ही रह गया कला परमेश्वर ही रह गया। वह परमेश्वर तो उसके काम करता है जो गुरसिखा ने खैर त्याता ध्यान से तिरपटी लीन होगी। दोग सिंह की सलाह भी मनी है, एक तो सा विकल्प है एक निर्विकल्प है। सा विकल्प कहते ने फुरना फुरदा रहना, भाई मैं भजन करदा ख्याल दे नाल करदा, सामने मेरा इष्ट है ओदा मैं ध्यान करदा, इस तरह जो ये गल भासदी रहनी, ये बहुत सूखम भासदी हुंदी है। फिर शरीर पास आना करे हट जाना करे पास पैना, ये जेडे परमेश्वर की बंदगी करते हैं ना उन्होंने गल् ने गुरमुख उन्होंने आके सानू ये सारिया गलां जनाइया है। पिंड के आके प्रगट हुए थी आलोवाल पर संत होर किसी पास भी बजे सन। और इस तरह उसका ध्यान था ध्यान से त्रिपटी लीन हो गई समाधि लग गई, हम तो ही रह गया हम धरे ने धरे को खिंच दिया ध्यान। पंजे पातशाह महाराज जी ने कहा तो हम मेरे चलाया होगा फुरना हुआ मेरे दर्शन करने का चूड़ा ला ला के वो वगदा महीना ठका वगदा कड़िया पे तुरे आ ਰਾਜ ਪਿੰਡ ਵੀ ਆ ਸਿੱਖਾਂ ਨੇ ਕਿਹਾ ਮਹਾਰਾਜ ਇੱਥੇ ਰਾਜ ਕੱਟ ਲਏ, ਕਹਿੰਦੇ ਵੀ ਇੱਥੇ ਪ੍ਰੇਮ ਦੀ ਕਸ਼ੂਰਤਾ ਹੈ ਨਹੀਂ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆਂ ਦਾ ਭਲਾ ਕਰਦੇ ਕਰਦੇ ਇੱਕ ਪਿੰਡ ਦੇ ਲਵੇ ਖੂਹ ਤੇ ਕੋਹੜੀ ਬੈਠਾ ਸੀ, ਕੋਹੜੀ ਛਬਰੀ ਚ ਕਰਦਿਆਂ ਨੇ ਕੱਢ ਕੇ ਕਰੋ ਨਾ ਜਾਂ ਕੋਹੜ ਹੋ ਗਿਆ, ਹੱਥ ਝੜ ਗਈਆਂ ਉਂਗਲੀਆਂ ਸਾਰੀਆਂ, ਖੂਹ ਤੇ ਛਬਰੀ ਪਾ ਕੇ ਉੱਥੇ ਰੱਖਿਆ ਉਹਨੂੰ। ਹੁਣ ਗੁਰੂ ਦਾ ਸਰਬੱਤ ਆਪਣਾ ਫੁਰਨਾ ਗੁਰੂ ਜਾਣਦਾ, ਆਪਾਂ ਗੁਰੂ ਦਾ ਫੁਰਨਾ ਨਹੀਂ ਜਾਣ ਸਕਦੇ। ਹਾਂ ਜਦ ਗੁਰੂ ਦੇ ਵਿੱਚ ਭੇਦ ਹੋ ਜਾਣਗੇ ਨਾ, ਫਿਰ ਤਾਂ ਕੁਛ ਨਾ ਕੁਛ ਸਮਝਣ ਲੱਗ ਜਾਂਗੇ। ਉਰੇ ਨਹੀਂ, ਗੁਰੂ ਜਾਣਦਾ ਆਪਣਾ, ਜੋ ਕੁਛ ਆਪਾਂ ਕਰਦੇ ਹਾਂ ਨਾ ਗੁਰੂ ਦੇਖਦਾ ਅੰਦਰ, ਸ਼ੀਸ਼ਾ ਰੂਪ ਜਿਹੜੀ ਆਪਾਂ ਸੰਕਲਪ ਕਰਦੇ ਉਹਦੇ ਵਿੱਚ ਆ ਜਾਂਦਾ, ਉਹਦੇ ਵਿੱਚ ਆਇਆ ਜਾਣਦੇ ਨਾ ਵੀ ਇਹ ਕਹਿੰਦੇ ਇਉਂ ਕਹਿੰਦਾ ਹੈ। ਆਪਾਂ ਜੀਵ ਆਉਣ ਦੇ ਨਾਤੇ ਉਹੀ ਫੰਗਾਂ ਦੀਆਂ ਡਰਾਂ ਬਣਾਉਂਦੇ, ਉਹ ਨਹੀਂ ਬਣਾਵੇ। ਫਿਰ ਆਪਾਂ ਅਰਦਾਸੇ ਦੇ ਵਿੱਚ ਕਹਿੰਦੇ ਹਾਂ ਦੇਖ ਕੇ ਠੀਕ ਤਾਂ ਕੌਣ ਕਰੇਗਾ ਇਸ ਨੂੰ, ਉਹ ਬ੍ਰਹਮ ਗਿਆਨੀ ਸਿੱਖ ਕਰੇਗਾ, ਦੂਆ ਨਹੀਂ ਕਰ ਸਕਦਾ। ਵਾ ਬ੍ਰਹਮ ਗਿਆਨੀ ਸਿੱਖ ਕਰੇਗਾ, ਉਸ ਨੂੰ ਇਹ ਅਨੁਭਵ ਹੋ ਗਿਆ ਵੀ ਉਹ ਜੀਵ ਹੈ, ਜੀਵ ਦਾ ਕੰਮ ਹੀ ਹੈ ਮਾੜੇ ਕੰਮ ਕਰਨ, ਸੁਭਾਵ ਹੈ ਇਹਦਾ। ਜਿਹੜਾ ਸਰਬੰਗ ਹੈ ਉਹ ਜਾਣਦਾ ਵੀ ਇਹਦਾ ਤਾਂ ਇਸੇ ਤਰ੍ਹਾਂ ਹੀ। ਉਹ ਪੰਜਵੇਂ ਪਾਤਸ਼ਾਹ ਮਹਾਰਾਜ ਉਹ ਵਸਾਂ ਗਾਂ ਪਠਾਨ ਬੈਠੇ ਦੀ ਸ਼ਰਾਬਾਂ ਪੀਂਦੇ ਸੀ, ਵੱਧ ਘੱਟ ਵੀ ਬੋਲੇ। ਆ ਗਏ ਛਪਰੀ ਚ ਬੈਠਾ, ਇੰਨਾ ਛਪਰੀ ਚ ਸਮਾਧੀ ਲੱਗੀ ਹੋਈ ਹੈ, ਕੋਈ ਪਤਾ ਨੀ ਦੁਨੀਆਂ ਕਿੱਥੇ ਹੈ। ਦੁਨੀਆਂ ਭਾਲਦੀ ਹੈ ਮਨ ਨਾਲ, ਜੇ ਮਨੇ ਨੀ ਆ ਫਿਰ ਦੁਨੀਆਂ ਕਿੱਥੇ ਹੈ। ਦੁਨੀਆਂ ਤਾਂ ਹੁਣ ਵੀ ਜਾ ਸਕਦੇ ਜੇ ਮਨ ਇਕਾਗਰ ਹੋ ਜਾਵੇ, ਇਹ ਦੁਨੀਆਂ ਤਾਂ ਮਨ ਦੀ ਬਣਾਈ ਹੋਈ ਹੈ। ਮਨ ਦੀ ਵੇਖ ਲਓ ਮਨ ਨੂੰ, ਜਦ ਆਪਾਂ ਭੂਮ ਸੁੱਤੇ ਪੈਂਦੇ ਨੇ ਨੀਂਦ ਵਿੱਚ, ਜਦ ਕਿੱਥੇ ਹੁੰਦਾ ਮਨ ਨਾਲ ਘਰ, ਕਿੱਥੇ ਹੁੰਦੇ ਨੇ ਨਿਆਣੇ ਜਿਹੜੇ ਲੜਨ ਲੜ ਮਰਦੇ ਜ਼ਮੀਨਾਂ ਵਿੱਚ, ਦੇਖੋ ਕਿੱਥੇ ਹੁੰਦੀ ਆ, ਨਹੀਂ ਹੁੰਦੀ। ਜਦ ਮਨ ਵਿੱਚੋਂ ਨਿਕਲਦਾ ਫਿਰ ਬਣਾ ਲੈਂਦੇ, ਜਿਹੜੇ ਜੇ ਘਰ ਦੇ ਹੱਕਾਂ ਮਾਂ ਕਰਦੇ ਰਹੋ ਚਾਹ ਬਣਿਓ ਸਹੀਆਂ। ਔਰ ਇਸ ਤਰ੍ਹਾਂ ਦਾ ਦੱਸਿਆ ਮਹਾਰਾਜ ਜੀ ਬਾਹਰ ਆ ਕੇ ਖੜ ਗਏ ਤੇ ਛਪਰੀ ਦੀ ਖਿੜਕੀ ਖੋਲੀ, ਉਹਨਾਂ ਨੂੰ ਕੋਈ ਪਤਾ ਨਹੀਂ ਹੈ, ਤੇ ਜਾ ਕੇ ਚੌਂਕੀ ਤੇ ਬੈਠ ਗਏ। ਤਾਂ ਹੁਣ ਉਸਦੇ ਚਿਹਰੇ ਤੇ ਨਹੀਂ ਦੇਖਦੇ ਨੇ ਸਿੱਖ ਦੇ, ਸਰਬਣ ਸਤਿਗੁਰੂ ਸਾਹਮਣੇ ਬੈਠਾ ਹੁਣ। ਹੌਲੀ ਹੌਲੀ ਆਵਾਜ਼ ਮਾਰੀ, ਭਾਈ ਇਹਨਾਂ ਮੈਂ ਤਾਂ ਆ ਗਿਆ, ਜਿਵੇਂ ਤੂੰ ਯਾਦ ਕਰਦਾ ਸੀ ਮੈਂ ਤਾਂ ਆ ਗਿਆ। ਜੋ ਕਿਸੇ ਦੀ ਸਮਾਧੀ ਇੱਕ ਪੁਰਾਣਾ ਜਾਂ ਜੜ ਸਮਾਧੀ ਹੁੰਦੀ ਹੈ, ਇੱਕ ਭਗਤ ਯੋਗ ਆ ਉਹ ਸੁਰ ਸ਼ਬਦ ਯੋਗ, ਉਹਦੇ ਆਵਾਜ਼ ਮਾਰੇ ਤਾਂ ਪਤਾ ਲੱਗ ਜਾਂਦਾ ਹੁੰਦਾ ਇਹਨੂੰ ਉਹਨੇ ਸੁਰਤ ਲਾਈ ਚਰਨ ਫੜ ਲਏ। ਮਹਾਰਾਜ ਨੇ ਉਹਦੇ ਕੰਡ ਤੇ ਹੱਥ ਰੱਖ ਦਿੱਤਾ, ਗੁਰਸਿੱਖਾ ਜਾਂ ਤੂੰ ਤਾਂ ਜਨਮ ਧਾਰਿਆ ਸਫਲਾ ਕਰ ਲਿਆ, ਤੂੰ ਮੁਕਤ ਹੋ ਗਿਆ। ਜੋ ਗੁਰੂ ਕਹਿ ਲਿਆ ਕਦੇ ਮੁੜੇਗਾ ਨਹੀਂ ਫਿਰ ਉਹ ਗੁਰੂ, ਔਰ ਇਸ ਤਰ੍ਹਾਂ ਜਿਹੜਾ ਧਿਆਨ ਹੋਣ ਇਹੋ ਫਿਰ ਆ ਕੇ ਜਿਹੜਾ ਸਰਗੁਣ ਸਤਿਗੁਰੂ ਹੈ ਨਾ, ਉਹ ਫਿਰ ਸਹਾਇਤਾ ਵੀ ਕਰਦਾ ਤੇ ਦਰਸ਼ਨ ਵੀ ਦਿੰਦਾ। ਆਓ ਅਬ ਟਾਈਮ ਹੋ ਗਿਆ, ਹੁਣ ਕੱਲ ਨੂੰ ਸ਼ੁਰੂ ਕਰਾਂਗੇ, ਉਹ ਗੱਲ ਤਾਂ ਵਿੱਚ ਹੀ ਆਪਣੀ ਹੌਲੀ ਹੌਲੀ ਨਿਖੇੜਾਂਗੇ ਵੀ ਮਹਾਰਾਜ ਜੀ ਇੱਥੇ ਕਿਵੇਂ ਆਏ, ਫਿਰ ਆੜੇ ਨੂੰ ਕਿਉਂ ਚਲੇ ਗਏ। ਔਰ ਇਸ ਤਰ੍ਹਾਂ ਹੁਣ ਗੁਰੂ ਸਤੋਤਰ ਦੇ ਵਿੱਚ ਮਿਲ ਲਓ, ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਦੀਵਾਨ ਤੁਹਾਡੇ ਤਿੰਨ ਰਹਿ ਗਏ ਸਿਰਫ, ਫਿਰ ਉਹ ਕਰੇ।
ਧੰਨ ਹੈ, ਧੰਨ ਹੈ, ਧੰਨ ਹੈ।